ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਹਰਿ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰਿ ਹਰਿ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰਿ ਹਰਿ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰਿ ਹਰਿ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰਿ ਗੁਣ ਗਾਵੋ ਮੀਤ ਹਮਾਰੇ ਹਰਿ ਹਰਿ ਨਾਮ ਰੱਖੋ ਔਰ ਧਾਰੇ ਹਰਿ ਹਰਿ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧੂਸੂਦਨ ਹਰਿ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰਿ ਹਰਿ ਦਇਆ ਕਰਹੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰਿ ਹਰਿ ਨਾਮ ਸਦਾ ਸੁਖ ਦਾਤਾ ਹਰਿ ਕੈ ਰੰਗ ਮੇਰਾ ਮਨ ਰਾਤਾ ਹਰਿ ਹਰਿ ਮਹਾ ਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰਿ ਹਰਿ ਨਾਮ ਸਦਾ ਸੁਖ ਦਾਤਾ ਹਰਿ ਕੈ ਰੰਗ ਮੇਰਾ ਮਨ ਰਾਤਾ ਹਰਿ ਹਰਿ ਮਹਾ ਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਬੋਲਾਵੇ ਕਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਵਸਾਏ ਹੋਏ ਸ਼ਹਿਰ ਵਿੱਚ ਉਹਨਾਂ ਦੇ ਖਤਵਾਏ ਹੋਏ ਤਾਲ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਸਥਾਪਿਤ ਕੀਤਾ। ਉਹਨਾਂ ਦੀ ਰਹਿਮਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ। ਹੁਕਮਨਾਮਾ ਬਾਬਾ ਬੁੱਢਾ ਜੀ ਨੇ ਪੜ੍ਹ ਕੇ ਸੁਣਾਇਆ। ਉਦੋਂ ਤੋਂ ਚੱਲੀ ਆ ਰਹੀ ਮਰਿਆਦਾ ਮੁਤਾਬਕ ਅੱਜ ਵੀ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਕੀਤਾ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮ ਪੜ੍ਹ ਕੇ ਸੁਣਾਇਆ। ਜਿਹੜਾ ਹੁਕਮ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 698 ਅੰਗ ਦੇ ਉੱਤੇ ਸੁਸ਼ੋਭਿਤ ਹੈ ਉਹਦੀ ਵਿਚਾਰ ਸਾਂਝੀ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨਾ ਉਹਦੇ ਬਾਰੇ ਵਿੱਚ ਵੀ ਕੁਝ ਵਿਚਾਰਾਂ ਦੀ ਸਾਂਝ ਪਾ ਸਕੀਏ। ਦਿਓ ਅਸੀਸ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਰੂਹ ਅਤੇ ਪਰਮੇਸ਼ਰ ਦਾ ਇੱਕ ਪਿਆਰ ਵਾਲਾ ਸਦੀਵੀ ਰਿਸ਼ਤਾ ਹੈ। ਆਤਮਾ ਪਰਮਾਤਮਾ ਦੇ ਘਰ ਕਿਵੇਂ ਪਹੁੰਚ ਸਕਦੀ ਹੈ ਇਸ ਦਾ ਵਸੀਲਾ ਹੈ ਧਰਮ। ਪਰ ਧਰਮ ਕਮਾਉਣਾ ਕਿਵੇਂ ਹੈ ਇਸ ਗੱਲ ਦੀ ਵਿਚਾਰਧਾਰਾ ਸਾਰਿਆਂ ਵਿੱਚ ਵੱਖੋ ਵੱਖਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜਾ ਵਿਲੱਖਣ ਰਸਤਾ ਸਾਨੂੰ ਬਖਸ਼ਿਸ਼ ਕੀਤਾ ਹੈ ਧਰਮ ਕਿਵੇਂ ਕਮਾਉਣਾ ਹੈ। ਧਰਮ ਦੀ ਦੁਨੀਆਂ ਵਿੱਚ ਵੀ ਮਨੁੱਖ ਬਹੁਤ ਵਾਰੀ ਭਰਮ ਕਮਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲਾ ਜਾਂਦਾ ਹੈ। ਧਰਮ ਕਿਵੇਂ ਕਮਾਉਣਾ ਹੈ ਅੱਜ ਦਾ ਸਾਹਿਬ ਨੇ ਬਚਨ ਬਖਸ਼ਿਸ਼ ਕੀਤਾ ਹੈ। ਪਹਿਲੀ ਆਵਾਜ਼ ਰੱਬ ਨੂੰ ਮਾਰ, ਰੱਬ ਅੱਗੇ ਬੇਨਤੀ ਕਰ, ਨਿਰੰਕਾਰ ਅੱਗੇ ਬੇਨਤੀ ਕਰ, ਸਤਿਗੁਰੂ ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਗੁਰੂ ਦਾ ਮਿਲਾਪ ਹੋ ਜਾਏ। ਧਰਮ ਗੁਰੂ ਨੇ ਸਿਖਾਉਣਾ, ਪਾਵਨ ਬੱਚਿਆਂ ਨੇ ਬੜੀ ਵਾਰੀ ਪੜ੍ਹਦੇ ਹੋ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਲਾਤੇ, ਸ਼ਬਦੇ ਦੇ ਬੁਝਾਈ ਹਰ ਜੀਓ, ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਅਜ਼ਾਰੇ। ਮੈਨੂੰ ਗੁਰੂ ਮਿਲਾ ਕਿਉਂਕਿ ਮੈਨੂੰ ਤੁਹਾਡੇ ਚਰਨਾਂ ਵਿੱਚ ਜੁੜ ਕੇ ਇੱਕ ਪਤਾ ਲੱਗਿਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ, ਜਗਜੀਵਨ ਦਾਤਾ ਪਾਇਆ। ਹੁਣ ਕਿੱਡੀ ਪਿਆਰੀ ਵਿਚਾਰ ਹੈ, ਮਤਾ ਕੋਈ ਭਰਮ ਵਿੱਚ ਭੁੱਲਿਆ ਰਹਿ ਜਾਏ, ਗੁਰੂ ਤੋਂ ਬਿਨਾਂ ਤੈਨੂੰ ਰੱਬੀ ਦਹਿਲੀਜ਼, ਗੁਰੂ ਤੋਂ ਬਿਨਾਂ ਤੈਨੂੰ ਰੱਬੀ ਰਾਹ ਦਾ ਪਤਾ ਨਹੀਂ ਲੱਗ ਸਕਦਾ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ। ਗੁਰੂ ਉਹ ਹੋਵੇ ਜਿਹੜਾ ਪਰਮੇਸ਼ੁਰ ਦੇ ਨਾਲ ਇੱਕਮਿਕ ਹੋਇਆ ਹੋਵੇ। ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ, ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੇ ਸਾਚ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਏ। ਸਤਿਗੁਰੂ ਉਹ ਹੋਵੇ ਨਾਨਕ ਸੋਢੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਉਹ ਹੋਵੇ ਜਿਹੜਾ ਸਦਾ ਅੰਗ ਸੰਗੀ ਹੋਵੇ, ਗੁਰੂ ਉਹ ਹੋਵੇ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਚਲੇ ਮਿਲਾਈ ਜੀਓ, ਗੁਰੂ ਉਹ ਨਾ ਹੋਵੇ ਜਿਹੜਾ ਕਦੇ ਵੀ ਮੈਂ ਐਸ ਜਾਤ ਵਾਲਿਆਂ ਨੂੰ, ਗੁਰੂ ਉਹ ਨਾ ਹੋਵੇ ਜਿਹੜਾ ਕਦੇ ਵੀ ਮੈਂ ਗਰੀਬ ਲੋਕਾਂ ਨੂੰ, ਗੁਰੂ ਉਹ ਨਾ ਹੋਵੇ ਜਿਹੜਾ ਕਦੇ ਵੀ ਮੈਂ ਕਿਸੇ ਦੁਖਿਆਰਿਆਂ ਨੂੰ, ਗੁਰੂ ਉਹ ਨਾ ਹੋਵੇ ਜਿਹੜਾ ਕਦੇ ਮੈਂ ਕਿਸੇ ਦੁਨੀਆਂ ਦੇ ਦੁਰਕਾਰਿਆਂ ਨੂੰ ਮਿਲਣਾ ਨਹੀਂ ਚਾਹੁੰਦਾ, ਗੁਰੂ ਉਹ ਹੋਵੇ ਜਿਹੜਾ ਸਭ ਨੂੰ ਮਿਲਾ ਲਵੇ, ਗੁਰੂ ਵਿੱਚ ਅੰਤਰ ਨਾ ਹੋਵੇ, ਗੁਰੂ ਇੱਕ ਇਹੋ ਜਿਹਾ ਹੋਵੇ ਜਿਹੜਾ ਜੀਵਨ ਦਾ ਸੰਗੀ ਸਾਥੀ ਹੋਵੇ, ਸਾਥ ਦੇਣ ਵਾਲਾ ਹੋਵੇ। ਤਾਂ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਕਹਿਣ ਲੱਗੇ ਭਲਿਆ ਭੁਲੇਖੇ ਵਿੱਚ ਨਾ ਰਹਿ ਜਾਈ, ਮੈਂ ਤੇਰੇ ਸਾਹਮਣੇ ਇੱਕ ਤਸਵੀਰ ਰੱਖਣੀ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਸੀ ਗੁਰੂ ਕੌਣ ਹੈ। ਪਵਨ ਆਰੰਭ ਸਤਿਗੁਰ ਮਤ ਮੇਲਾ, ਸ਼ਬਦ ਗੁਰੂ ਸੁਰਤ ਸੁਣ ਚੇਲਾ। ਯਾਦ ਰੱਖੇ ਜੇ ਗੁਰੂ ਸ਼ਬਦ ਹੈ, ਫਿਰ ਗੁਰੂ ਨੂੰ ਸ਼ਬਦ ਨੂੰ ਗੁਰਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਯਾਦ ਰੱਖਿਓ ਜੇ ਗੁਰੂ ਅੰਗਦ ਸਾਹਿਬ ਜੀ ਦੀ ਵਾਰੀ ਆਈ, ਉਹਨਾਂ ਵੀ ਸਪਸ਼ਟ ਬਚਨ ਆਖ ਦਿੱਤੇ, ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਕਹਿਣ ਲੱਗੇ ਇਹ ਅੰਮ੍ਰਿਤ ਬੋਲ ਰੱਬ ਦੇ ਘਰੋਂ ਆਏ ਨੇ ਸੱਜਣਾ, ਇਹਨਾਂ ਵਿੱਚ ਭੁਲੇਖਾ ਨਾ ਸਮਝੀ। ਗੁਰੂ ਅੰਮ੍ਰਿਤਦਾਸ ਜੀ ਨੇ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਸਿੱਖਾ ਜਦੋਂ ਵੀ ਤੂੰ ਆਵੇਂ ਗੁਰੂ ਦੇ ਕੋਲ, ਸਤਿਗੁਰੂ ਦੀ ਬਾਣੀ ਦੇ ਅੰਮ੍ਰਿਤ ਬਚਨਾਂ ਨੂੰ ਹਿਰਦੇ ਵਿੱਚ ਵਸਾਵੇਂ, ਗੁਰੂ ਕੋਲ ਆ ਕੇ ਗੁਰੂ ਦੇ ਬੋਲਾਂ ਨੂੰ ਆਪਣੇ ਜੀਵਨ ਵਿੱਚ ਸਾਂਝ ਬਣਾਵੇਂ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਬੋ ਅੰਮ੍ਰਿਤ ਸਦਾ ਰੋਹਾਨੰਗ, ਜਪਿਓ ਸਾਂਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰੂ ਰਾਮਦਾਸ ਜੀ ਨੇ ਸਾਡੇ ਭਰਮ ਸ਼ੰਕੇ ਨਿਵਰਤ ਕਰ ਦਿੱਤੇ, ਉਹਨਾਂ ਨੇ ਤਾਂ ਬਚਨ ਆਖ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਅਰਜਨ ਪਾਤਸ਼ਾਹ ਦੇ ਬੋਲ ਉਹ ਤਾਂ ਹਰ ਸਿੱਖ ਦੇ ਕੰਨੀ ਪਏ ਹੋਏ ਨੇ, ਬਹੁਤ ਵਾਰੀ ਪੜ੍ਹਦੇ ਸੁਣਦੇ ਵਿਚਾਰਨੇ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਦੇ, ਮੇਰੀ ਤੇ ਆਤੜੀ ਪਿਆਰੀ। ਉਹ ਅੰਮ੍ਰਿਤਮਈ ਬਾਣੀ ਹੈ ਜਿਹੜੀ ਗੁਰੂ ਨੇ ਇੱਕ ਪਲ ਵੀ ਆਪਣੀਆਂ ਅੱਖਾਂ ਤੋਂ ਉਹਨੇ ਨਹੀਂ ਸੀ ਕੀਤੀ। ਬੜੇ ਪਿਆਰੇ ਬੋਲ ਆਖੇ ਨੇ ਭਾਈ ਗੁਰਦਾਸ ਜੀ ਨੇ, ਜਿਹਨਾਂ ਨੇ ਅੱਖਰ ਅੱਖਰ ਗੁਰਬਾਣੀ ਦਾ ਲਿਖਿਆ, ਉਹ ਕਹਿੰਦੇ ਨੇ ਭੁਲੇਖੇ ਵਿੱਚ ਨਾ ਰਹੀ ਉਹ ਸੱਜਣਾ, ਜੈਸੇ ਤੋਂ ਸਕਲ ਨਿਜ ਪੂਰਨ ਸਮੁੰਦਰ ਵਿਕੈ, ਹੰਸ ਮਰਜੀਵਾ ਨੇਚੈ ਪ੍ਰਸਾਦ ਪਾਵਗੀ, ਜੈਸੇ ਪਰਬਤ ਹੀਰਾ ਮਾਨ ਕਪਾਰ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਗੀ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਵੈਸਾਵਗੀ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਗੀ। ਕਹਿਣ ਲੱਗੇ ਕਿਸੇ ਭੁਲੇਖੇ ਵਿੱਚ ਨਾ ਰਹੀ ਗੁਰੂ ਕੀ ਬਾਣੀ, ਇਹਦੇ ਵਿੱਚ ਸਭ ਕੁਝ ਪਿਆ, ਜਿਉਂ ਜਿਉਂ ਖੋਜੇਗਾ ਤਿਉਂ ਤਿਉਂ ਤੇਰੀ ਝੋਲੀ ਵਿੱਚ ਭਰ ਜਾਣੀ ਹੈ, ਤੇਰੇ ਬਰਕਤਾਂ ਪੈ ਜਾਣੀਆਂ ਨੇ। ਕਦੇ ਇਸ ਭਰਮ ਭੁਲੇਖੇ ਵਿੱਚ ਨਾ ਜੇ ਪਿਓ, ਕੁਝ ਇਤਿਹਾਸ ਸੰਪਾਦਨਾ ਦਾ ਵੀ ਸਾਂਝਾ ਕਰਨਾ। ਆਓ ਗੁਰੂ ਕੀ ਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਨੇ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ, ਆਰੰਭਕ ਪੰਕਤੀਆਂ ਤੋਂ ਆਪਾਂ ਆਰੰਭ ਕਰਨੇ, ਕਿਉਂਕਿ ਅੱਜ ਦੇ ਸ਼ਬਦ ਵਿੱਚ ਰਹਾਓ ਵਾਲਾ ਬੰਦ ਨਹੀਂ ਹੈ। ਧੰਨ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਨੇ, ਉਹਨਾਂ ਦਾ ਪਾਵਨ ਬਚਨ ਹੈ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਜੈਸਰੀ ਰਾਗ ਵਿੱਚ ਇਹ ਅੰਮ੍ਰਿਤ ਬੋਲ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਇਹ 11ਵਾਂ ਰਾਗ ਹੈ। ਮਹਿਲਾ ਚੌਥਾ ਦਾ ਅਰਥ ਹੈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਬੋਲ ਨੇ। ਘਰ ਦੂਜੇ ਦਾ ਅਰਥ ਹੈ ਦੂਜੇ ਘਰ ਵਿੱਚ ਗਾਉਣ ਦੀ ਤਾਕੀਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮੇਸ਼ਰ ਇੱਕ ਹੈ, ਸਤਿਗੁਰ ਦੀ ਰਹਿਮਤ ਨਾਲ ਉਹਦੇ ਦੀਦਾਰ ਹੁੰਦੇ ਨੇ ਜੀ।
ਹਰ ਹਰ ਸਿਮਰ ਹੋ ਅਗਮ ਅਪਾਰਾ,
ਉਹ ਬੰਦਿਆ ਤੂੰ ਸਿਮਰਨਾ, ਉਹ ਬੰਦਿਆ ਤੂੰ ਚੇਤਾ ਕਰਨਾ, ਤੂੰ ਯਾਦ ਕਰਨਾ। ਹਰ ਹਰ ਸਿਮਰੋ, ਹਰੀ ਦੇ ਨਾਮ ਨੂੰ, ਪਰਮੇਸ਼ਰ ਨੂੰ, ਨਿਰੰਕਾਰ ਨੂੰ ਚੇਤਾ ਕਰ। ਜੇ ਚੇਤਾ ਹੀ ਕਰਨਾ, ਸਿਮਰਨ ਹੀ ਕਰਨਾ, ਯਾਦ ਕਰਨਾ ਤੇ ਪਰਮੇਸ਼ਰ ਨੂੰ ਯਾਦ ਕਰ। ਜਿਹਦੀ ਯਾਦ ਨਾਲ ਤੈਨੂੰ ਕਰਤੇ ਦੀ ਸਮਝ ਸਾਂਝ ਆ ਜਾਏਗੀ, ਜਿਹਦੀ ਯਾਦ ਨਾਲ ਤੈਨੂੰ ਸੰਸਾਰ ਦੀ ਸਮਝ ਲੱਗ ਜਾਏਗੀ, ਕਿਉਂਕਿ ਉਹੀਓ ਸਭ ਕੁਝ ਅਗੰਮ ਅਪਾਰਾ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਹੜਾ ਬਹੁਤ ਵੱਡਾ ਬੇਅੰਤ ਹੈ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਚੇਤਾ ਕਰਨਾ ਤਾਂ ਉਸ ਪਰਮੇਸ਼ਰ ਦਾ ਚੇਤਾ ਕਰ, ਰੱਬ ਦਾ ਚੇਤਾ ਕਰ, ਨਿਰੰਕਾਰ ਦਾ ਚੇਤਾ ਕਰ। ਮੈਂ ਥਾਂ ਥਾਂ ਤੇ ਰੁਕ ਕੇ ਥੋੜੀਆਂ ਬੇਨਤੀਆਂ ਕਰਦਾ ਰਵਾਂਗਾ। ਮੈਂ ਹੈਰਾਨ ਹੁੰਦਾ ਅਸੀਂ ਆਪਣੀਆਂ ਗੱਲਾਂ ਦੁਨੀਆਂ ਨੂੰ ਕਿਉਂ ਨਹੀਂ ਦੱਸ ਸਕੇ। ਆ ਕੁਝ ਦਿਨ ਆਉਂਦੇ ਨੇ, ਉਹ ਵਿਸ਼ਵਕਰਮਾ ਦਾ ਦਿਨ ਬੜਾ ਵੱਡਾ ਕਰਕੇ ਮਨਾਇਆ ਜਾਂਦਾ, ਮੁਬਾਰਕ ਉਹ ਮਨਾਉਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਉਹ ਗੁਰੂ ਕਿਆ ਸਿੱਖਾ, ਜੇ ਤੂੰ ਗੁਰਬਾਣੀ ਨਾਲ ਸੰਬੰਧਿਤ ਹੈ, ਜੇ ਕੋਈ ਗੁਰੂ ਬਚਨਾਂ ਨਾਲ ਸੰਬੰਧਿਤ ਹੈ, ਤੂੰ ਮਨਾਉਂਦਾ ਭਾਈ ਲਾਡੋ ਦਾ ਦਿਨ, ਕਿਉਂਕਿ ਉਹ ਰਾਮ ਗੜੀਆਂ ਚੋਂ ਹੈ। ਤੂੰ ਮਨਾਉਂਦਾ ਉਸ ਭਾਈ ਲਾਡੋ ਦਾ ਦਿਨ ਜਿਹਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤੂੰ ਮਨਾਉਂਦਾ ਭਾਈ ਲਾਡੋ ਦਾ ਦਿਨ। ਤੂੰ ਕਿਉਂ ਵਿਸ਼ਵਕਰਮਾ ਨੂੰ ਮਨਾਵੇਂ? ਤੂੰ ਮਨਾਵੇਂ ਭਾਈ ਲਾਡੋ ਦਾ ਦਿਨ ਜਿਹਨੇ ਇਹੋ ਜਿਹੇ ਪ੍ਰਸ਼ਾਦੇ ਛਕਾ ਕੇ ਗੁਰੂ ਦਾ ਦਿਲ ਜਿੱਤਿਆ। ਤੂੰ ਮਨਾਵੇਂ ਭਾਈ ਲਾਡੋ ਦਾ ਦਿਨ ਜਿਹਨੇ ਝੁੱਗੀ ਵਿੱਚ ਰਹਿੰਦੇ ਆ ਉਹ ਮਹੱਲਾ ਵਾਲੇ ਨੂੰ ਪ੍ਰੀਤਾਂ ਪਾ ਲਈਆਂ, ਜਿਹਨੇ ਸਪਸ਼ਟ ਕਰ ਦਿੱਤਾ ਮੈਨੂੰ ਮਲਕ ਭਾਗੋ ਵਰਗਿਆਂ ਦੀ ਕੋਈ ਪਰਵਾਹ ਨਹੀਂ, ਜਿਹਨੇ ਸਪਸ਼ਟ ਕਰ ਦਿੱਤਾ ਭਾਈ ਲਾਡੋ ਉਹ ਹੈ ਜਿਹੜਾ ਬਗਾਨਿਆਂ ਦੇ ਟੁਕੜਾਂ ਤੇ ਨਹੀਂ ਪਲਦਾ, ਆਪਣੇ ਗੁਰੂ ਤੇ ਭਰੋਸਾ ਰੱਖਦਾ ਹੈ। ਅਸੀਂ ਇੱਕ ਇੱਕ ਸਾਡਾ ਜਿਹੜਾ ਪੱਖ ਹੈ ਅਸੀਂ ਕਮਜ਼ੋਰ ਕਰ ਲਿਆ ਆਪਣੇ ਆਪ, ਕੋਸ਼ਿਸ਼ ਕਰੀਏ ਭਾਈ ਲਾਲੋ ਦਾ ਦਿਨ ਉਦੋਂ ਉੱਗਾ ਕਰਕੇ ਮਨਾਈਏ। ਮੈਂ ਸਾਰੀਆਂ ਸਭਾਵਾਂ ਨੂੰ ਬੇਨਤੀ ਕਰਾਂਗਾ ਜਿਹਨਾਂ ਦਿਨਾਂ 'ਚ ਲੋਕ ਵਿਸ਼ਵਕਰਮਾ ਦਾ ਦਿਨ ਮਨਾਉਂਦੇ ਨੇ ਉਹਨਾਂ ਦਿਨਾਂ 'ਚ ਆਓ ਗੁਰਦੁਆਰਿਆਂ ਵਿੱਚ ਭਾਈ ਲਾਲੋ ਦਾ ਦਿਨ ਮਨਾਈਏ, ਲੋਕਾਂ ਨੂੰ ਦੱਸੀਏ ਉਹ ਸਾਡਾ ਕਰਤਾ ਪੁਰਖ ਕੋਈ ਹੋਰ ਹੈ, ਅਸੀਂ ਜਿਹਨੂੰ ਮੂਲ ਮੰਤਰ ਵਿੱਚ ਪੜ੍ਹਦੇ ਹਾਂ ਕੋਈ ਹੋਰ ਹੈ, ਦੁਨੀਆਂ ਨੂੰ ਪਹਿਚਾਣ ਆ ਜਾਵੇ ਜੀ।
ਜਿਸ ਸਿਮਰਤ ਦੁੱਖ ਮਿਟਾ ਹਮਾਰਾ।
ਕਹਿਣ ਲੱਗੇ ਉਹ ਪਰਮੇਸ਼ਰ ਦੀ ਇਬਾਦਤ ਵਿੱਚ ਇੱਕ ਬੜੀ ਖੂਬੀ ਹੈ, ਜਿਹੜਾ ਕੋਈ ਉਹਦਾ ਨਾਮ ਲੈਂਦਾ ਉਹਦੀ ਜ਼ਿੰਦਗੀ ਦੇ ਅੰਦਰੋਂ ਜਿਹੜਾ ਆਤਮਾ ਨੂੰ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ ਉਹ ਖਤਮ ਹੋ ਜਾਂਦਾ, ਉਹ ਕਦੇ ਜ਼ਿੰਦਗੀ ਵਿੱਚ ਦੁਬਾਰੇ ਨਹੀਂ ਆਉਂਦਾ। ਜਿਹੜਾ ਸਿਮਰਨ ਕਰਦੇ ਹਾਂ, ਜਿਹਦੀ ਯਾਦ ਕਰੇ ਹਾਂ, ਜਿਹਦੇ ਚਰਨਾਂ ਵਿੱਚ ਜੁੜੇ ਹਾਂ, ਸਾਡੀ ਜ਼ਿੰਦਗੀ ਦੇ ਉਹ ਰੱਬੀ ਵਿਛੋੜੇ ਦਾ ਦੁੱਖ ਖਤਮ ਹੋ ਜਾਏਗਾ ਜੀ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਕਿ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਸਤਿਗੁਰੂ ਪੁਰਖ ਮਿਲਾਵੋ, ਉਹ ਮੈਨੂੰ ਦਾਤਾ ਮਿਲਾਵੋ, ਉਹ ਮੈਨੂੰ ਸਤਿਗੁਰੂ ਮਿਲਾਵੋ ਜਿਹੜਾ ਮੈਨੂੰ ਜੀਵਨ ਦੀ ਸੋਝੀ ਦੇਵੇ, ਜਿਹੜਾ ਮੇਰੇ ਅੰਦਰ ਦੇ ਬੰਧਨ ਤੋੜ ਦੇਵੇ, ਜਿਹੜਾ ਮੈਨੂੰ ਪਰਮੇਸ਼ਰ ਦੀ ਦਾਤ ਬਖਸ਼ਿਸ਼ ਕਰੇ, ਜਿਹੜਾ ਮੈਨੂੰ ਟੁੱਟੇ ਹੋਏ ਨੂੰ ਰੱਬ ਨਾਲ ਜੋੜ ਦੇਵੇ ਜੀ।
ਗੁਰ ਮਿਲਿਆ ਸੁਖ ਹੋਈ ਰਾਮ।
ਮੈਨੂੰ ਉਸ ਗੁਰੂ ਨਾਲ ਮਿਲ ਕੇ ਹੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਮੇਰਾ ਇਹ ਪੱਖ ਨਹੀਂ, ਜਾਂ ਇਉਂ ਕਹਿ ਲਈਏ ਮੈਂ ਇਸ ਪੱਖ ਤੋਂ ਥੋੜਾ ਸੰਕੋਚ ਰੱਖਣਾ, ਇੱਥੇ ਦੁੱਖ ਦੇ ਵੀ ਖੱਖੇ ਨੂੰ ਔਂਕੜ ਹੈ, ਇੱਥੇ ਸੁੱਖ ਦੇ ਵੀ ਖੱਖੇ ਨੂੰ ਔਂਕੜ ਹੈ। ਇਹਦਾ ਅਰਥ ਇੱਕ ਦੁੱਖ ਦੀ ਗੱਲ ਹੈ, ਇੱਕ ਸੁੱਖ ਦੀ ਗੱਲ ਹੈ। ਇੱਥੇ ਕਿਹੜੇ ਸੁੱਖ ਦੀ ਗੱਲ ਹੈ? ਇੱਥੇ ਅਧਿਆਤਮਕ ਸੁੱਖ ਦੀ ਗੱਲ ਹੈ। ਜੇ ਅਧਿਆਤਮਕ ਸੁੱਖ ਹੋਵੇ ਬੰਦਾ ਫਟੇ ਕੱਪੜਿਆਂ ਵਿੱਚ ਵੀ ਆਨੰਦ ਮਾਣ ਸਕਦਾ, ਜੇ ਅਧਿਆਤਮਕ ਸੁੱਖ ਹੋਵੇ ਬੰਦਾ ਸੁੱਕੀਆਂ ਰੋਟੀਆਂ ਖਾ ਕੇ ਵੀ ਆਨੰਦ ਮਾਣ ਸਕਦਾ। ਅਸੀਂ ਦੁਨਿਆਵੀ ਸੁੱਖਾਂ ਮਗਰ ਪੈ ਜਾਂਦੇ ਹਾਂ, ਪਰ ਮੇਰੇ ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰੂ ਤੋਂ ਬਿਨਾਂ ਮੈਨੂੰ ਜਿਹੜਾ ਅਧਿਆਤਮਕ ਸੁੱਖ ਹੈ, ਪਰਮ ਆਨੰਦ ਦੀ ਦਾਤ ਹੈ, ਉਹ ਕਦੇ ਪ੍ਰਾਪਤ ਨਹੀਂ ਜੇ ਹੋਣੀ। ਉਹ ਗੁਰੂ ਕਿਆ ਸਿੱਖਾ, ਰੋਜ਼ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਨ ਵਾਲਿਆ, ਕਦੇ ਇਹਨਾਂ ਬਚਨਾਂ ਨੂੰ ਹਿਰਦੇ ਕਰਕੇ ਵਿਚਾਰ ਕੇ ਦੇਖੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੈਨੂੰ ਤੇ ਆਨੰਦ ਮਿਲ ਗਿਆ ਕਿਉਂਕਿ ਮੈਂ ਗੁਰੂ ਨੂੰ ਮਿਲ ਗਿਆ। ਜਿਹੜਾ ਆਨੰਦਪੁਰ ਦੀ ਧਰਤੀ ਤੇ ਵਸਦਾ ਹੋਵੇ ਉਹਨੇ ਆਪਣੇ ਥਾਂ ਦਾ ਨਾਂ ਵੀ ਆਨੰਦਪੁਰ ਰੱਖਿਆ ਹੋਵੇ, ਜਿਹਨੇ ਤੇਰੀ ਝੋਲੀ ਵਿੱਚ ਆਨੰਦ ਪਾਇਆ ਹੋਵੇ, ਜਿਹੜਾ ਰੋਜ਼ ਤੈਨੂੰ ਕਹਿੰਦਾ ਹੋਵੇ, ਸਿੱਖਾਏ ਬਚਨ ਗਾਇਆ ਕਰ ਸਮਾਪਤੀ ਦੇ ਉੱਤੇ। ਪਰ ਉਸ ਗੁਰੂ ਦੀ ਕੌਮ ਅੱਜ ਸਾਨੂੰ ਕਿਤੇ ਪਤਾ ਹੁੰਦਾ ਭਈ ਮੈਨੂੰ ਜਿਹੜਾ ਆਨੰਦ ਮਿਲਣਾ ਉਹ ਗੁਰੂ ਨੂੰ ਮਿਲ ਕੇ ਮਿਲਣਾ, ਮੈਨੂੰ ਆਨੰਦ ਸ਼ਰਾਬਾਂ ਵਿੱਚੋਂ ਨਹੀਂ ਮਿਲਣਾ, ਮੈਨੂੰ ਆਨੰਦ ਇਹਨਾਂ ਦੁਨੀਆਂ ਦੇ ਨਸ਼ਿਆਂ ਵਿੱਚੋਂ ਨਹੀਂ ਮਿਲਣਾ। ਆਪਣੀਆਂ ਧੀਆਂ ਬੱਚੀਆਂ ਦੇ ਵਿਆਹ ਕਰਨੇ ਹੈ ਤੇ ਗੁਰੂ ਕੋਲ ਪਾਠ ਕਰਵਾਉਂਦੇ ਹੈ, ਦੂਜੇ ਦਿਨ ਸ਼ਰਾਬਾਂ ਦੇ ਲਹਿਰਾਂ ਲਾਉਂਦੇ ਹੈ, ਤੇ ਕਿੱਥੋਂ ਆਸ ਰੱਖਣਾ ਉਹ ਬੰਦਿਆ ਮੇਰੀ ਝੋਲੀ ਵਿੱਚ ਸੁੱਖ ਪੈ ਜਾਏਗਾ। ਆਹ ਬਚਨ ਕਿੰਨਾ ਪੱਕਾ ਕਰਕੇ ਤੈਨੂੰ ਬੰਨਣਾ ਚਾਹੀਦਾ ਸੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੈਨੂੰ ਤੇ ਅਧਿਆਤਮਕ ਸੁੱਖ ਤਾਂ ਮਿਲਣਾ ਜਿੱਦਣ ਮੈਨੂੰ ਆਪਣੇ ਗੁਰੂ ਨਾਲ ਮਿਲਾਪ ਹੋ ਗਿਆ। ਗੁਰੂ ਦੀਆਂ ਲਾਵਾਂ ਪੜ੍ਹ ਕੇ ਆਨੰਦ ਕਾਰਜ ਕਰਵਾਉਣ ਵਾਲੇ ਆ, ਵਿਆਹ ਪੁਆ ਮੇਰੇ ਬਾਬਲਾ ਸ਼ਬਦ ਕਹਿਣ ਵਾਲੇ ਆ, ਪੂਰੀ ਆਸਾ ਜੀ ਮਨਸਾ ਸ਼ਬਦ ਕਹਿਣ ਵਾਲੇ ਆ, ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਭੀਖ ਮੰਗਣ ਵਾਲੇ ਆ, ਉਹ ਸ਼ਰਾਬ ਵਾਲਿਆਂ ਨਾਲ ਗੁਰੂ ਦੀ ਦੋਸਤੀ ਨਹੀਂ। ਜੇ ਆਪਣੇ ਜੀਵਨ ਵਿੱਚ ਝਾਤ ਮਾਰਿਓ, ਜੇ ਵਿਕਾਰਾਂ ਵਿੱਚ, ਜੇ ਨਸ਼ਿਆਂ ਵਿੱਚ ਜੀਵਨ ਗੁਜ਼ਾਰਨੇ ਹੈ, ਕੱਲ੍ਹ ਜ਼ਿੰਦਗੀ 'ਚ ਆਸ ਨਾ ਰੱਖੀ, ਮੇਰੀ ਝੋਲੀ ਵਿੱਚ ਸੁੱਖ ਪੈ ਜਾਏਗਾ। ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰੂ ਨਾਲ ਮਿਲ ਕੇ ਸਦਾ ਸੁੱਖ ਪ੍ਰਾਪਤ ਹੋ ਸਕਦਾ ਹੈ ਜੀ।
ਹਰ ਗੁਣ ਗਾਵੋ ਮੀਤ ਹਮਾਰੇ।
ਗੁਰੂ ਮਿਲ ਗਿਆ, ਹੁਣ ਗੁਰੂ ਸਮਝਾਏਗਾ। ਹੈਰਾਨੀ ਦੀ ਗੱਲ ਹੈ, ਇੱਕ ਰਿਸ਼ਤਾ ਸਦਾ ਲਈ ਵੱਖਰਾ ਰਿਹਾ। ਉਹ ਕੀ ਦੁਨੀਆਂ ਵਿੱਚ ਕਦੇ ਪੜ੍ਹ ਕੇ ਦੇਖਿਓ, ਜਿਹੜਾ ਗੁਰੂ ਦਾ ਰਿਸ਼ਤਾ ਹੈ ਉਹ ਗੁਰੂ ਦਾ ਰਿਹਾ, ਜਿਹੜਾ ਸਿੱਖ ਦਾ ਰਿਸ਼ਤਾ ਹੈ ਉਹ ਸਿੱਖ ਦਾ ਰਿਹਾ। ਪਰ ਗੁਰੂ ਨੇ ਰਿਸ਼ਤੇ ਮਿਟਾ ਦਿੱਤੇ, ਤੇਰੇ ਮੇਰੇ ਵਿੱਚ ਫਰਕ ਨਾ ਹੋਵੇ। ਗੁਰੂ ਨੇ ਸੇਵਕ ਨੂੰ ਹੀ, ਚੇਲੇ ਨੂੰ ਹੀ ਇੱਕ ਦਿਨ ਤਖ਼ਤ ਤੇ ਬਿਠਾ ਕੇ ਗੱਲ ਸਪਸ਼ਟ ਕਰ ਦਿੱਤੀ, ਲੈਣੇ ਆ ਆਪਣਾ ਇੱਕੋ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਨਹੀਂ ਆਪਣੇ ਤਾਂ। ਤੂੰ ਵੀ ਕੱਲ ਗੁਰੂ ਬਣ ਸਕਦਾ, ਗੁਰੂ ਵਰਗਾ ਬਣ ਸਕਦਾ, ਗੁਰੂ ਵਿੱਚ ਅਭੇਦ ਹੋ ਸਕਦਾ। ਤੇ ਗੁਰੂ ਨੇ ਇੱਕ ਬਚਨ ਆਖ ਦਿੱਤਾ, ਅੱਜ ਮੈਂ ਸਿੱਖਾਂ ਤੈਨੂੰ ਇੱਕ ਬਚਨ ਆਖਣ ਲੱਗਾ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸੱਜਣ ਹੈ, ਔਰ ਰਹਿਣੀ ਵਿੱਚ ਰਹਿ ਕੇ ਦੇਖ ਤੂੰ ਮੇਰਾ ਗੁਰੂ ਵੀ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਸਤਿਗੁਰੂ ਪੂਰਾ ਹੈ ਖਾਲਸਾ ਮੇਰਾ, ਮੇਰੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ। ਗੁਰੂ ਨੇ ਮਿਟਾ ਦਿੱਤੇ ਸਾਰੇ ਭਰਮ, ਵਾਹਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਭਰਮ ਮਿਟਾ ਦਿੱਤੇ। ਜਦੋਂ ਗੁਰੂ ਮਿਲਦਾ, ਗੁਰੂ ਨਹੀਂ ਕਹਿੰਦਾ ਮੈਂ ਤੈਨੂੰ ਗੁਰੂ ਹੋ ਕੇ ਬਚਨ ਕਹਿਣ ਲੱਗਾ, ਗੁਰੂ ਤੇ ਆਖਦਾ ਹਰ ਗੁਣ ਗਾਵੋ ਮੀਤ ਹਮਾਰੇ। ਉਹ ਮੇਰੇ ਮਿੱਤਰ, ਤੂੰ ਮੇਰੇ ਮਿੱਤਰ ਜਾਣ ਕੇ ਗੱਲ ਮੰਨ ਲਓ ਮੇਰੀ, ਤੂੰ ਰੱਬ ਦੇ ਗੁਣ ਗਾਇਆ ਕਰ, ਤੂੰ ਨਾ ਕਬਰਾਂ ਤੇ ਜਾਇਆ ਕਰ, ਤੂੰ ਨਾ ਭਰਮਾਂ ਵਿੱਚ ਪਿਆ ਕਰ, ਤੂੰ ਰੱਬ ਦੇ ਗੁਣ ਗਾਇਆ ਕਰੋ, ਪਰਮੇਸ਼ਰ ਦੇ ਗੁਣ ਗਾਇਆ ਕਰ, ਮੈਂ ਤੈਨੂੰ ਮਿੱਤਰ ਬਣਾ ਕੇ ਇੱਕ ਸੰਜੀ ਕਰ, ਸੱਚੀ ਗੱਲ ਤੇਰੀ ਝੋਲੀ ਪਾਉਣੀ ਚਾਹੁੰਦਾ ਹਾਂ।
ਹਰ ਹਰ ਨਾਮ ਰੱਖੋ ਔਰ ਤਾਰੇ,
ਆਪਣੇ ਗਿਰਦੇ ਵਿੱਚ ਉਰਦਾ ਅਰਥ ਹੁੰਦਾ ਗਿਰਦਾ, ਆਪਣੇ ਗਿਰਦੇ ਵਿੱਚ ਜੇ ਕੁਝ ਰੱਖਣਾ ਤਾਂ ਹਰੀ ਦੇ ਨਾਮ ਨੂੰ ਟਕਾ ਕੇ ਰੱਖ, ਵਾਹਿਗੁਰੂ ਦੇ ਨਾਮ ਨੂੰ ਟਕਾ ਕੇ ਰੱਖ। ਤੇਰਾ ਕੋਈ ਹਿਰਦਾ ਫੁੱਲੇ, ਤੇਰੇ ਕੋਲ ਕੋਈ ਬੈਠੇ, ਤੇਰੇ ਕੋਲ ਕੋਈ ਗੁਰਮਤਿ ਦੀਆਂ ਵਿਚਾਰਾਂ ਸੁਣੇ, ਤੇਰੇ ਅੰਦਰੋਂ ਗੁਰਬਾਣੀ ਦੀ ਖੁਸ਼ਬੋ ਆਵੇ, ਤੇਰੇ ਅੰਦਰੋਂ ਗੁਰੂ ਦੇ ਬੋਧਾਂ ਦੀ ਭਾਵਨਾ ਜਾਗੇ, ਤੈਨੂੰ ਪਤਾ ਹੋਵੇ ਖੂਬ ਤੇਰੀ ਪਗੜੀ, ਉਹ ਤੇਰੀ ਪੱਗ ਦੇਖ ਕੇ ਮੈਨੂੰ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਜ਼ਰ ਆਉਂਦੇ, ਪਰ ਤੇਰੇ ਕੋਲ ਬੈਠ ਕੇ ਮੈਨੂੰ ਪ੍ਰਤੀਤ ਹੋਵੇ ਤੇਰੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹ ਪ੍ਰਕਾਸ਼ ਕੇਵਲ ਪਾਲਕੀਆਂ ਵਿੱਚ ਕਰਨ ਵਾਸਤੇ ਗੁਰੂ ਨੇ ਨਹੀਂ ਸੀ ਦਿੱਤਾ, ਇਹ ਪ੍ਰਕਾਸ਼ ਸਿੱਖਾਂ ਤੇਰੇ ਅੰਦਰ ਕਰਨ ਵਾਸਤੇ ਦਿੱਤਾ ਸੀ। ਹਰ ਹਰ ਨਾਮ ਰੱਖੋ ਉਰਧਾਰੇ, ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪ੍ਰਕਾਸ਼ ਕਰੀਏ ਜੀ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲੇ ਪ੍ਰਗਟ ਹੋਈ ਰਾਮ।
ਹਰੀ ਦੇ ਬਚਨ ਜਿੱਥੇ ਵੀ ਬੈਠ ਕੇ ਕਿਤੇ ਗੱਲਾਂ ਕਰੀਏ, ਯਾਦ ਰੱਖਿਓ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਧਰਮ ਦੀਆਂ ਗੱਲਾਂ ਤੇ ਬੜੀ ਵਾਰੀ ਕਰ ਲੈਂਦੇ ਹਾਂ ਪਰ ਦੂਜਾ ਪੱਖ ਛੱਡ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਔਗੁਣਾਂ ਦੀ ਵੀ ਚਰਚਾ ਕੀਤੀ ਹੋਈ ਹੈ, ਨਿੰਦਾ ਕੀ ਹੈ, ਕਾਮ ਕੀ ਹੈ, ਕ੍ਰੋਧ ਕੀ ਹੈ, ਈਰਖਾ ਕੀ ਹੈ, ਦਵੇਸ਼ ਕੀ ਹੈ, ਤੇਰੀ ਜ਼ਿੰਦਗੀ ਦੇ ਅੰਦਰ ਪਾਪ ਕੀ ਨੇ, ਸਭ ਕੁਝ ਦੀ ਚਰਚਾ ਕੀਤੀ ਹੋਈ ਹੈ। ਹਜ਼ੂਰ ਜੀ ਆਖਦੇ ਕਹਿੰਦੇ ਜਦੋਂ ਤੁਸੀਂ ਕਿਤੇ ਇਕੱਠੇ ਹੋ ਕੇ ਬੈਠੋ ਉਦੋਂ ਇੱਕ ਦੂਜੇ ਦੀ ਨਿੰਦਾ ਨਹੀਂ, ਜਦੋਂ ਇਕੱਠੇ ਹੋ ਕੇ ਬੈਠੋ ਉਦੋਂ ਇੱਕ ਦੂਜੇ ਦੇ ਪਰਦੇ ਫੋਲਣ ਦੀ ਲੋੜ ਨਹੀਂ, ਉਦੋਂ ਇਕੱਠੇ ਹੋ ਕੇ ਹਰੀ ਦੇ ਬਚਨਾਂ ਨੂੰ, ਹਰੀ ਦੇ ਅੰਮ੍ਰਿਤ ਬਚਨਾਂ ਨੂੰ ਗਾਵੀਏ, ਹਰੀ ਦੇ ਅੰਮ੍ਰਿਤ ਬਚਨਾਂ ਨੂੰ ਸੁਣਾਵੀਏ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਗੁਰੂ ਦੀਆਂ ਗੱਲਾਂ ਕਰੀਏ, ਇੱਕ ਦਿਨ ਵਕਤ ਆਵੇਗਾ ਜੇ ਸ਼ਬਦ ਕਹੀਏ, ਕਿਸੇ ਮਾਂ ਨੇ ਸ਼ਬਦ ਕਹੇ ਪੁੱਤ ਨੂੰ ਚਿੱਠੀ ਲਿਖ ਕੇ ਪਾਈ, ਸ਼ਬਦਾਂ ਵਿੱਚ ਏਡੀ ਜਾਨ ਹੈ, ਉਹਨੇ ਸ਼ਬਦ ਪੜ੍ਹੇ ਤੇ ਮਾਂ ਨੂੰ ਆ ਕੇ ਮਿਲ ਗਿਆ। ਜੇ ਕਿਸੇ ਪੁੱਤ ਨੇ ਸ਼ਬਦ ਲਿਖੇ, ਮਾਂ ਨੇ ਸ਼ਬਦ ਪੜ੍ਹੇ, ਉਹਦੇ ਗਿਰਦੇ ਚ ਭਾਵਨਾ ਜਾਗੀ ਤੇ ਆਪਣੇ ਪੁੱਤ ਨੂੰ ਆ ਕੇ ਮਿਲ ਗਈ। ਪਤਨੀ ਨੇ ਸ਼ਬਦ ਲਿਖੇ, ਪਤੀ ਮਿਲ ਗਿਆ। ਜੇ ਕਿਸੇ ਧੀਆਂ ਪੁੱਤਰਾਂ ਜਿਹੜਾ ਮਰਜ਼ੀ ਰਿਸ਼ਤਾ ਲੈ ਲਈਏ, ਮਿੱਤਰਾਂ ਵਿੱਚ ਦੂਰੀ ਹੋ ਜਾਏ, ਸ਼ਬਦ ਲਿਖ ਕੇ ਪਾਉਂਦੇ ਨੇ, ਸ਼ਬਦ ਉਹਨਾਂ ਨੂੰ ਮਿਲਾ ਦਿੰਦਾ। ਉਹ ਗੁਰੂ ਕਿਹਾ ਸਿੱਖਾ, ਜਿੱਦਣ ਤੂੰ ਗੁਰੂ ਦੇ ਅੰਮ੍ਰਿਤ ਬੋਲ ਰੱਬ ਦੇ ਚਰਨਾਂ ਵਿੱਚ ਬੈਠ ਕੇ ਬੋਲੇਗਾ, ਹਿਰਦੇ ਤੋਂ ਕਵੇਂਗਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਜਿੱਦਣ ਤੂੰ ਅੰਦਰੋਂ ਸ਼ਬਦ ਕਵੇਂਗਾ ਨਾ, ਉਹ ਸ਼ਬਦਾਂ ਵਿੱਚ ਏਡੀ ਜਾਨ ਹੈ, ਤੇਰੇ ਗਿਰਦੇ ਵਿੱਚ ਰੱਬ ਪ੍ਰਗਟ ਹੋ ਜਾਏਗਾ, ਤੇਰੇ ਗਿਰਦੇ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਏਗਾ ਜੀ।
ਮਧੂਸੂਦਨ ਹਰ ਮਾਧੋ ਪ੍ਰਾਨਾ,
ਮਧੂਸੂਦਨ ਦਾ ਅਰਥ ਹੁੰਦਾ ਹੈ ਮਧੂ ਦੈਤ ਨੂੰ ਮਾਰਨ ਵਾਲਾ। ਸਾਡੇ ਲਈ ਸਭ ਕੁਝ ਰੱਬ ਹੈ, ਸਾਡੇ ਲਈ ਸਭ ਕੁਝ ਗੁਰੂ ਹੈ, ਸਾਡੇ ਲਈ ਤਾਂ ਸਤਿਗੁਰੂ ਹੀ ਹੈ। ਉਹ ਪਰਮੇਸ਼ਰ ਜਿਹੜਾ ਤੂੰ ਦੈਂਤਾਂ ਨੂੰ ਮਾਰ ਦਿੰਦੇ ਤੇ ਅੱਤ ਦੇ ਮੇਰੇ ਪ੍ਰਾਣਾਂ ਦੇ ਸਹਾਰੇ ਵਾਹਿਗੁਰੂ ਜੀ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਆ ਪੰਕਤੀ ਬਹੁਤੀ ਵਿਸਥਾਰ ਨਾਲ ਸਮਝਿਓ ਜੇ, ਹੱਥ ਜੋੜ ਬੇਨਤੀ ਕਰਾਂ। ਪਹਿਲਾਂ ਤੇ ਆਪਣੇ ਆਪ ਨੂੰ ਪੁੱਛ ਲਿਆ ਕਰੀਏ, ਲੋਕਾਂ ਨੂੰ ਕਹਿਣ ਦੀ ਲੋੜ ਨਹੀਂ। ਅਸੀਂ ਥਾਂ ਥਾਂ ਤੇ ਭਟਕਨੇ ਆ, ਗੁਰੂ ਨੇ ਪੈਮਾਨਾ ਸਾਨੂੰ ਆਪਣੇ ਆਪ ਹੀ ਦਿੱਤਾ ਹੈ। ਪਹਿਲਾ ਪੈਮਾਨਾ ਹੈ, ਪਹਿਲਾਂ ਇੱਕ ਇਸ ਗੱਲ ਦਾ ਆਪਣੇ ਜੀਵਨ ਵਿੱਚ ਪਰਖ ਸਕਦੇ ਹਾਂ। ਜੇ ਮੈਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਈ, ਜੇ ਮੈਨੂੰ ਨਾਮ ਮਿੱਠਾ ਲੱਗਣ ਲੱਗ ਪਿਆ, ਜੇ ਮੈਨੂੰ ਨਿਤਨੇਮ ਕਰਦਿਆਂ ਗੁਰੂ ਨਾਲ ਪਿਆਰ ਜਾਗ ਪਿਆ, ਜੇ ਮੈਨੂੰ ਸਹਿਜ ਪਾਠ ਕਰਦਿਆਂ ਗੁਰੂ ਨਾਲ ਪਿਆਰ ਜਾਗ ਪਿਆ, ਜੇ ਮੈਨੂੰ ਗੁਰੂ ਕੇ ਅੰਮ੍ਰਿਤ ਬੋਲ ਸੁਣਨ ਦੀ ਤਮੰਨਾ ਜਾਗੀ, ਜੇ ਮੇਰਾ ਮਨ ਗੁਰੂ ਦੇ ਦੀਦਾਰਾਂ ਦੀ ਲੋਚਣ ਲੱਗ ਪਿਆ, ਜੇ ਮੇਰੇ ਮਨ ਵਿੱਚ ਗੁਰੂ ਦੇ ਅੰਮ੍ਰਿਤ ਬੋਲ ਮਿੱਠੇ ਲੱਗਣ ਲੱਗ ਪਏ, ਤਾਂ ਸਮਝ ਲਵੀਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਮੇਰੇ ਤੇ ਹੋ ਗਈ ਹੈ, ਤੇ ਉਹ ਮੈਨੂੰ ਖਿੱਚ ਕੇ ਆਪਣੇ ਵਾਲੇ ਪਾਸੇ ਲੈ ਕੇ ਆਉਣ ਲੱਗ ਪਿਆ। ਤੈਨੂੰ ਪ੍ਰਸ਼ਾਦਿਆਂ ਦਾ, ਤੈਨੂੰ ਪਹਿਨਣ ਦਾ, ਤੈਨੂੰ ਖਾਣ ਦਾ, ਬਾਕੀ ਬੜੀਆਂ ਚੀਜ਼ਾਂ ਦਾ ਰਸ ਆ ਸਕਦਾ। ਜਿੱਦਣ ਤੈਨੂੰ ਗੁਰਬਾਣੀ ਦਾ ਰਸ ਆਉਣ ਲੱਗ ਪਿਆ, ਸਿੱਖਾ ਯਾਦ ਰੱਖੀ ਗੁਰੂ ਤੇਰੇ ਨੇੜੇ ਨੇੜੇ ਹੋ ਗਿਆ, ਸਿੱਖਾ ਯਾਦ ਰੱਖੀ ਗੁਰੂ ਦੇ ਤੂੰ ਬਹੁਤ ਨੇੜੇ ਹੋ ਗਿਆ, ਗੁਰੂ ਦੇ ਅੰਮ੍ਰਿਤ ਬੋਲਣ ਦਾ ਤੈਨੂੰ ਰਸ ਆ ਜਾਏ। ਜਿੱਦਣ ਤੂੰ ਬਾਣੀ ਨਾ ਪੜ੍ਹੇ, ਤੇਰੇ ਅੰਦਰ ਕਵੇ ਮੈਂ ਅੱਜ ਗੁਰੂ ਤੇਰੇ ਬੋਲਾਂ ਤੋਂ ਸਖਲੇ, ਤੇ ਗੁਰੂ ਦੇ ਅੰਮ੍ਰਿਤ ਬਚਨ ਮੇਰੇ ਅੰਦਰ ਮਿੱਠੇ ਲੱਗਣ ਲੱਗ ਪੈਣ, ਗੁਰੂ ਦੇ ਅੰਮ੍ਰਿਤ ਬੋਲ ਮੈਨੂੰ ਅੰਮ੍ਰਿਤ ਵਰਗੇ ਲੱਗਣ ਲੱਗ ਪੈਣ, ਗੁਰੂ ਕੀ ਬਾਣੀ ਮੈਨੂੰ ਅੰਮ੍ਰਿਤ ਵਰਗੀ ਲੱਗਣ ਲੱਗ ਪਵੇ, ਸਮਝ ਲੈਣਾ ਉਸ ਦਿਨ ਮੈਂ ਗੁਰੂ ਦੇ ਨੇੜੇ ਹੋ ਗਿਆ ਜੀ।
ਹਰ ਹਰ ਦਇਆ ਕਰ ਹੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਮੇਰੇ ਤੇ ਕਿਰਪਾ ਕਰੋ ਵਾਹਿਗੁਰੂ ਜੀ, ਦਇਆ ਕਰੋ ਮੇਰੇ ਤੇ, ਦਇਆ ਕਰੋ ਮੈਨੂੰ ਸਤਿਗੁਰੂ ਪੁਰਖ ਮਿਲਾਵੋ, ਕਿਉਂਕਿ ਮੇਰੇ ਕੋਲੋਂ ਗੁਰੂ ਦੀ ਪਹਿਚਾਣ ਨਹੀਂ ਹੋਣੀ, ਮੇਰੀਆਂ ਅੱਖਾਂ ਧੋਖਾ ਖਾ ਜਾਂਦੀਆਂ ਨੇ। ਮੈਂ ਤਾਂ ਕਈ ਵਾਰੀ ਦੇਹਧਾਰੀਆਂ ਨੂੰ ਗੁਰੂ ਮੰਨ ਬੈਠਦਾ, ਮੈਂ ਤੇ ਕਈ ਵਾਰੀ ਪਖੰਡੀਆਂ ਨੂੰ ਗੁਰੂ ਮੰਨ ਬੈਠਦਾ। ਸਤਿਗੁਰੂ ਗੁਰੂਆਂ ਦੀ ਮੰਡੀ ਬੜੀ ਗਰਮ ਹੈ, ਸਤਿਗੁਰੂ ਗੁਰੂਆਂ ਦੀਆਂ ਗੱਲਾਂ ਬੜੀਆਂ ਨੇ, ਪਰ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ, ਉਹ ਮਾਲਕਾ ਇੱਕ ਕਿਰਪਾ ਕਰ, ਤੂੰ ਇੱਕ ਪ੍ਰੀਖਿਆ ਪਾਈ ਸੀ ਮੈਂ ਸਮਝ ਨਹੀਂ ਪਾਇਆ, ਅੱਜ ਮੈਂ ਫਿਰ ਤੇਰੇ ਕੋਲ ਚਰਨਾਂ ਵਿੱਚ ਬੇਨਤੀ ਕਰਨਾ। ਜਦੋਂ ਮੱਖਣ ਸ਼ਾਹ ਬਾਣਾ ਤੁਰਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਆਖੇ ਸਨ, ਬਾਬਾ ਵਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਟਲ ਸੰਭਾਲੇ। ਸਤਿਗੁਰੂ ਲੋਕ ਤੇ ਕਹਿੰਦੇ ਨੇ ਭਾਈ ਬਾਬਾ ਮੱਖਣ ਸ਼ਾਹ ਨੂੰ ਤੂੰ ਭੇਜਿਆ, ਮੈਂ ਸਮਝਣਾ ਤੂੰ ਮਿਹਰ ਭਰਿਆ ਹੱਥ ਰੱਖ ਕੇ ਬਾਬੇ ਮੱਖਣ ਸ਼ਾਹ ਨੂੰ ਅੱਖਾਂ ਵੀ ਦਿੱਤੀਆਂ ਹੋਣਗੀਆਂ। ਬਾਬਾ ਜੀ ਤੈਨੂੰ ਰਸਤੇ ਵਿੱਚ ਭਟਕਾਉਣ ਵਾਲੇ ਬੜੇ ਬੈਠੇ ਹੋਣਗੇ, ਬਾਈ ਮੰਜੀਆਂ ਲੱਗੀਆਂ ਹੋਣਗੀਆਂ, ਪਰ ਮੈਂ ਤੈਨੂੰ ਉਹ ਅੱਖ ਵੀ ਦੇ ਕੇ ਭੇਜਣ ਲੱਗਿਆ, ਜਿਹੜੀ ਅੱਖ ਮੈਂ ਤੈਨੂੰ ਉਹ ਮਤ ਵੀ ਦੇ ਕੇ ਭੇਜਣ ਲੱਗਿਆ, ਜਿਹੜੀ ਮਤ ਇੱਕ ਨਿਰਣਾ ਕਰੇਗੀ, ਇਹ ਮੇਰਾ ਗੁਰੂ ਨਹੀਂ ਹੋ ਸਕਦਾ। ਹੁਣ ਬਾਈ ਮੰਜੀਆਂ ਨੇ ਬੜੇ ਤਰ੍ਹਾਂ ਦੇ ਲੁਭਾਉਣੇ, ਉਹਨਾਂ ਨੇ ਡਰਾਮੇ ਰਚੇ ਹੋਏ ਸਨ। ਧੰਨ ਹੈ ਬਾਬਾ ਮੱਖਣ ਸ਼ਾਹ ਲਬਾਣਾ ਜਿਹੜਾ ਬਾਈਆਂ ਵਿੱਚੋਂ ਨਿਕਲ ਗਿਆ, ਤੇ ਸੱਚ ਨੇ ਦੁਕਾਨਦਾਰੀ ਨਹੀਂ ਸੀ ਪਾਈ ਹੋਈ, ਕੂੜ ਨੇ ਬਾਈ ਮੰਜੀਆਂ ਦੀ ਦੁਕਾਨਦਾਰੀ ਪਾਈ ਹੋਈ ਸੀ। ਜਿਹੜਾ ਬਾਬਾ ਮੱਖਣ ਸ਼ਾਹ ਗੁਰੂ ਚਰਨਾਂ ਵਿੱਚ ਜੁਲਣ ਵਾਲਾ ਸੀ, ਉਹ ਉਹਨਾਂ ਵਿੱਚੋਂ ਨਿਕਲ ਕੇ ਗੁਰੂ ਦੇ ਚਰਨਾਂ ਵਿੱਚ ਚਲਾ ਗਿਆ, ਗੁਰੂ ਦੇ ਚਰਨਾਂ ਵਿੱਚ ਗਿਆ, ਤੇ ਉਹਨੂੰ ਭਰੋਸਾ ਹੋ ਗਿਆ ਜਿਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਥਾਪਿਆ, ਉਹ ਆ ਗੁਰੂ ਤੇਗ ਬਹਾਦਰ ਸਾਹਿਬ ਹੋ ਸਕਦਾ, ਉਹ ਕੋਈ ਹੋਰ ਨਹੀਂ ਹੋ ਸਕਦਾ। ਉਹ ਜਿਹਨੂੰ ਗੁਰੂ ਵੀ ਦੇਖਣ ਵਾਸਤੇ ਗੁਰੂ ਨੇ ਅੱਖਾਂ ਦਿੱਤੀਆਂ ਸਨ, ਅੱਜ ਉਹ ਥਾਂ ਥਾਂ ਤੇ ਮੱਥੇ ਟੇਕਦਾ ਫਿਰਦਾ। ਮੈਂ ਬੇਨਤੀ ਕਰਨਾ ਚਾਹੁੰਦਾ, ਤੂੰ ਗੁਰੂ ਨੂੰ ਦੇਖਿਆ, ਤੂੰ ਗੁਰੂ ਦੇ ਦਰਸ਼ਨ ਕੀਤੇ ਹੁੰਦੇ, ਤੈਨੂੰ ਭਟਕਣਾ ਦੀ ਲੋੜ ਨਾ ਹੁੰਦੀ। ਗੁਰੂ ਚਰਨਾਂ ਵਿੱਚ ਆ, ਗੁਰੂ ਦਰ ਤੇ ਆ, ਇਹ ਗੁਰੂ ਤੇਰੀ ਜ਼ਿੰਦਗੀ ਦੇ ਸਾਰੇ ਕੰਮ ਕਰ ਦੇਵੇਗਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਮੱਥਾ ਟੇਕ ਕੇ ਦੇਖ, ਗੁਰੂ ਗ੍ਰੰਥ ਸਾਹਿਬ ਜੀ ਦਾ ਕਦੇ ਸਹਿਜ ਪਾਠ ਕਰਕੇ ਦੇਖ, ਗੁਰੂ ਦੇ ਅੰਮ੍ਰਿਤ ਬੋਲਾਂ ਨਾਲ ਕਦੇ ਜੁੜ ਕੇ ਦੇਖ। ਗੁਰੂ ਨੇ ਤੈਨੂੰ ਆਪ ਖੂਬੀ ਦਿੱਤੀ ਹੈ ਤੇ ਆਪ ਤੈਨੂੰ ਇਸ ਗੱਲ ਨਾਲ ਜੋੜਿਆ। ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ, ਬੜੀ ਤਵੱਜੋ ਦੇ ਕੇ ਸਮਝੋ ਜੇ, ਹੱਥ ਜੋੜ ਬੇਨਤੀ ਕਰਾਂ। ਗੁਰੂ ਗ੍ਰੰਥ ਸਾਹਿਬ ਦੀਆਂ ਸਭ ਤੋਂ ਦੁਨੀਆਂ ਵਿੱਚ ਵੱਡੀ ਖੂਬੀ, ਸਭ ਤੋਂ ਵੱਡੀ ਖੂਬੀ ਕਿਸੇ ਵੀ ਗੁਰੂ ਨੇ, ਕਿਉਂਕਿ ਧਰਮ ਦੀ ਹੋਂਦ ਹੀ ਨਹੀਂ ਹੋ ਸਕਦੀ ਜੇ ਧਾਰਮਿਕ ਗ੍ਰੰਥ ਨਾ ਹੋਵੇ। ਕਿਸੇ ਵੀ ਗੁਰੂ ਨੇ, ਸਾਰੀਆਂ ਕੌਮਾਂ ਕੋਲ ਧਾਰਮਿਕ ਗ੍ਰੰਥ ਨੇ, ਪਰ ਕਿਸੇ ਵੀ ਗੁਰੂ ਨੇ ਉਹਨੂੰ ਆਪਣੇ ਆਪ ਆਪਣੇ ਹੱਥੀ ਨਹੀਂ ਲਿਖਿਆ। ਬੜੀ ਵਾਰੀ ਤੁਸੀਂ ਸੁਣਦੇ ਹੋਵੋਗੇ, ਬੜੇ ਵਿਦਵਾਨ ਪੁਰਸ਼ ਸਾਰੇ ਇੱਥੇ ਆ ਕੇ ਹਾਜ਼ਰੀਆਂ ਭਰਦੇ ਨੇ, ਸਾਰੇ ਸਨਮਾਨਯੋਗ ਨੇ। ਬੇਨਤੀ ਕਰਾਂ, ਸਿੱਖਾ ਤੈਨੂੰ ਮਾਣ ਹੋਣਾ ਚਾਹੀਦਾ। ਜਿਹੜੀ ਗੁਰੂ ਕੀ ਬਾਣੀ ਸਤਿਗੁਰੂ ਜੀ ਨੇ ਆਪ ਉਚਾਰੀ ਤੇ ਉਹ ਗੁਰਦੇਵ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਲਿਆਂਦੀ, ਹੱਥੀਂ ਇੱਕ ਦੂਜੇ ਨੂੰ ਦਿੱਤੀ ਤੇ ਹੱਥੀਂ ਸੰਪਾਦਿਤ ਕੀਤੀ, ਹੱਥੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਇਆ। ਫਿਰ ਤੁਸੀਂ ਖਿਆਲ ਕਰਿਓ ਜਿਹੜੇ ਉਸ ਵੇਲੇ ਲਿਖਿਆ ਕਰਦੇ ਸਨ ਹੱਥਾਂ ਨਾਲ, ਉਹ ਬਹੁਤੇ ਮੁਸਲਮਾਨ ਵੀਰ ਸਨ, ਉਹਨਾਂ ਨੂੰ ਕਾਤਬ ਕਹਿੰਦੇ ਸਨ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲਿਖਿਆ ਕਰਦੇ ਸਨ। ਗੁਰੂ ਸਾਹਿਬ ਨੇ ਸਿੱਖੀ ਦੇ ਡੇਰੇ ਵਿੱਚੋਂ ਕਿਸੇ ਨੂੰ ਬਾਹਰੋਂ ਨਹੀਂ ਚੁਣਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਵਾਸਤੇ ਭਾਈ ਗੁਰਦਾਸ ਜੀ ਤੇ ਯਾਦ ਰੱਖਿਓ ਭਾਈ ਮਨਸ਼ਾ ਜੀ, ਭਾਈ ਸੁਖ ਜੀ ਤੇ ਭਾਈ ਸੰਤ ਰਾਮ ਜੀ, ਇਹ ਗੁਰੂ ਕੇ ਪਿਆਰੇ ਭਾਈ ਹਰੀਆ ਜੀ, ਇਹ ਚਾਰ ਗੁਰੂ ਕੇ ਸਿੱਖ ਸਨ ਜਿਹੜੇ ਨਾਲ ਉੱਥੇ ਬੈਠਦੇ ਸਨ। ਪੰਜਵਾਂ ਗੁਰੂ ਕਾ ਸਿੱਖ ਭਾਈ ਬੰਨੋ ਜਿਹੜਾ ਕਰਮਾ ਕਰਕੇ ਸ਼ਾਹੀ ਬਣਾ ਕੇ ਦਿੰਦਾ ਸੀ। ਛੇਵਾਂ ਗੁਰੂ ਕਾ ਸਿੱਖ ਭਾਈ ਗੁਰਦਾਸ ਜੀ ਜਿਹੜੇ ਅੰਮ੍ਰਿਤਮਈ ਬਾਣੀ ਦਾ ਪਾਵਨ ਪਵਿੱਤਰ ਬਚਨ ਲਿਖਿਆ ਕਰਦੇ ਸਨ। ਇੱਕ ਇੱਕ ਬਚਨ ਉਹ ਗੁਰੂ ਕੀ ਬਾਣੀ ਵਿੱਚ ਅੰਕਿਤ ਕਰਿਆ ਕਰਦੇ ਸਨ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ। ਭਾਈ ਗੁਰਦਾਸ ਜੀ ਨੂੰ ਇੱਕ ਦਿਨ ਕੁਝ ਗੁਰੂ ਕੇ ਸਿੱਖਾਂ ਨੇ ਪੁੱਛਿਆ, ਭਾਈ ਸਾਹਿਬ ਜੀ ਤੁਹਾਡੇ ਸਾਹਮਣੇ 15 ਭਗਤਾਂ ਦੀ ਬਾਣੀ, ਤੁਹਾਡੇ ਸਾਹਮਣੇ ਉਹਨਾਂ 11 ਭੱਟਾਂ ਦੀ ਬਾਣੀ, ਤੁਹਾਡੇ ਸਾਹਮਣੇ 5 ਗੁਰੂਆਂ ਦੀ ਬਾਣੀ, ਤੁਹਾਡੇ ਸਾਹਮਣੇ ਉਹਨਾਂ ਸਿੱਖਾਂ ਦੀ ਬਾਣੀ ਹੁੰਦੀ ਹੈ, ਤੇ ਤੁਸੀਂ ਕਿਵੇਂ ਨਿਰਣਾ ਕਰਦੇ ਹੋ? ਜਦ ਕਿ ਕੱਚੀ ਬਾਣੀ ਵੀ ਹੈ, ਬੜੀਆਂ ਗੱਲਾਂ ਐਸੀਆਂ ਚੱਲੀਆਂ ਹੋਈਆਂ ਨੇ, ਤੁਸੀਂ ਕਿਵੇਂ ਨਿਰਣਾ ਕਰਦੇ ਹੋ? ਯਾਦ ਰੱਖੋ, ਜੇ ਮੈਂ ਵਿੱਚੋਂ ਵਿੱਚੋਂ ਬੇਨਤੀ ਕਰਦਾ ਜਾਵਾਂ, ਬਾਬਾ ਪਿਰਥੀ ਚੰਦ ਦੇ ਪੁੱਤਰ ਬਾਬਾ ਮਿਹਰਬਾਨ ਜੀ ਨੇ ਆਸਾ, ਬਾਬਾ ਹਰ ਜੀ ਨੇ ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ। ਯਾਦ ਰੱਖਿਓ ਜੇ ਉਹਨੇ 24 ਪੌੜੀਆਂ ਦੇ ਨਾਲ 3 ਪੌੜੀਆਂ ਹੋਰ ਮਿਲਾ ਕੇ, ਅੱਜ ਵੀ ਉਹਨਾਂ ਦੀਆਂ ਕਿਤਾਬਾਂ 'ਚ ਮਿਲਦੀਆਂ ਨੇ, 27 ਪੌੜੀਆਂ ਬਣਾ ਦਿੱਤੀਆਂ ਸਨ। ਜਿਹੜਾ ਅੱਜ ਵੀ ਕਈ ਭੁੱਲੜ ਲੋਕ ਸੁਖਮਨਾ ਬਣਾ ਰਹੇ ਨੇ, ਗੁਟਕਿਆਂ ਵਿੱਚ ਸੁਖਮਨਾ ਆ ਰਿਹਾ, ਸੁਚੇਤ ਹੋਵੋ, ਇਹ ਪਹਿਲੀ ਵਾਰੀ ਸੁਖਮਨਾ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਬਾਬਾ ਮਿਹਰਬਾਨ ਨੇ ਬਣਾਇਆ ਸੀ। ਸਾਡਾ ਸੁਖਮਨੇ ਨਾਲ ਸੰਬੰਧ ਨਹੀਂ ਹੈ, ਸਾਡਾ ਗੁਰੂ ਕੀ ਬਾਣੀ ਨਾਲ ਸੰਬੰਧ ਹੈ। ਅਸੀਂ ਆਪਣੀ ਮਰਜ਼ੀ ਦੀਆਂ ਬਾਣੀਆਂ ਚੁਣ ਕੇ ਦੁੱਖ ਭੰਜਨ, ਕੋਈ ਗੁਟਕਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ, ਪਰ ਅਸੀਂ ਬਣਾ ਲਿਆ। ਸ਼ਬਦ ਹਜ਼ਾਰੇ ਮੁਬਾਰਕ ਉਹ ਪੜ੍ਹਨ ਵਾਲੇ ਨੇ, ਮੇਰਾ ਮਤਲਬ ਇਸ ਗੱਲ ਨਾਲ ਨਹੀਂ, ਇਸ ਪਾਸੇ ਨਾ ਲੈ ਕੇ ਜਾਇਓ, ਪਰ ਮੈਂ ਬੇਨਤੀ ਕਰਾਂ ਹੋਰ ਸ਼ਰਧਾ ਪੂਰਨ ਕਿੰਨੇ ਹੀ ਗੁਟਕੇ ਨੇ ਜਿਹੜੇ ਅਸੀਂ ਆਪਣੀ ਮਰਜ਼ੀ ਨਾਲ ਬਣਾ ਲਏ, ਪਰ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਅੰਕਿਤ ਨਹੀਂ ਹੈ, ਉਹ ਬਾਣੀ ਕੋਈ ਅੰਕਿਤ ਨਹੀਂ ਹੈ। ਮੈਂ ਆਪਣੀ ਗੱਲ ਬਾਰੇ ਵਾਪਸ ਚੱਲਾਂ ਤਾਂ ਉਸ ਵੇਲੇ ਜਿਹੜੇ ਰਲਾ ਪਾ ਰਹੇ ਸਨ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਨੂੰ ਬਚਨ ਪੁੱਛੇ ਸਿੱਖਾਂ ਨੇ, ਭਲਿਆ ਤੇਰੇ ਸਾਹਮਣੇ ਏਡਾ ਵੱਡਾ ਖਜ਼ਾਨਾ, ਤੂੰ ਦੱਸ ਇਹਨਾਂ 'ਚੋਂ ਪਹਿਚਾਣ ਕਿਵੇਂ ਕਰਦਾ? ਭਾਈ ਗੁਰਦਾਸ ਜੀ ਇੱਕ ਪਰਮ ਆਨੰਦ ਵਿੱਚ ਪਹੁੰਚ ਗਏ, ਅੱਖਾਂ ਬੰਦ ਹੋਈਆਂ, ਬੁੱਢ ਬੰਦ ਹੋਏ ਤੇ ਕੁਝ ਸਮਾਂ ਨਾ ਬੋਲੇ। ਗੁਰੂ ਕੇ ਸਿੱਖਾਂ ਨੇ ਬਚਨ ਪੁੱਛਿਆ, ਭਾਈ ਸਾਹਿਬ ਜੀ ਅਸੀਂ ਤੁਹਾਡੇ ਅੱਗੇ ਕੁਝ ਸਵਾਲ ਰੱਖਿਆ। ਕਹਿਣ ਲੱਗੇ, ਹਾਂ ਭਲਿਓ। ਜਵਾਬ ਮੈਂ ਦੇਣ ਲੱਗਾ, ਜਵਾਬ ਮੇਰਾ ਬੜਾ ਅਜੀਬ ਹੈ। ਕਹਿਣ ਲੱਗੇ, ਜਿਵੇਂ ਤੁਸੀਂ ਮੈਨੂੰ ਕਿਵੇਂ ਪੁੱਛਦੇ ਹੋ ਵੀ ਮੈਂ ਧੋਖਾ ਨਹੀਂ ਖਾਂਦਾ? ਮੈਂ ਬੇਨਤੀ ਕਰਨੀ ਚਾਹੁੰਦੇ, ਜਿਵੇਂ ਇੱਕ ਕਿਸੇ ਦੇ ਘਰ ਵਿੱਚ 5-7-10 ਬੰਦੇ ਆ ਕੇ ਬੈਠੇ ਹੋਵਣ, ਕੋਈ ਮੀਟਿੰਗ ਹੁੰਦੀ ਹੋਵੇ ਤੇ ਉਸ ਮੀਟਿੰਗ ਦੇ ਦਰਮਿਆਨ ਤੇ ਸਾਰੇ ਲੋਕ ਗੱਲਾਂ ਕਰਦੇ ਹੋਵਣ, ਉਹ ਘਰ ਵਾਲੀ ਬਾਹਰ ਬੈਠੀ ਹੈ, ਬੂਹਾ ਬੰਦ ਹੈ, ਇੱਕ ਕਮਰੇ 'ਚ ਮੀਟਿੰਗ ਹੋ ਰਹੀ ਹੈ, ਜਦੋਂ ਕੋਈ ਹੋਰ ਬੋਲਦਾ ਉਹ ਪਤਨੀ ਸੁਭਾਵਕ ਸੁਣ ਲੈਂਦੀ ਹੈ, ਪਰ ਜਦੋਂ ਉਹਦਾ ਪਤੀ ਬੋਲਦਾ ਉਦੋਂ ਉਹਦੇ ਕੰਨ ਖੜੇ ਹੋ ਜਾਂਦੇ ਨੇ, ਆਹ ਮੇਰਾ ਪਤੀ ਬੋਲਦਾ। ਯਾਦ ਰੱਖਿਓ ਜੇ ਜਦੋਂ ਕੋਈ ਹੋਰ ਬੋਲਦਾ ਮੈਨੂੰ ਪਤਾ ਲੱਗ ਜਾਂਦਾ ਮੈਂ ਇੱਕ ਸੁਹਾਗਵਤੀ ਇਸਤਰੀ ਵਰਗੀ ਬਣ ਗਈ ਹੈ। ਜਦੋਂ ਮੇਰਾ ਪਰਮੇਸ਼ਰ ਬੋਲਦਾ, ਜਦੋਂ ਮੇਰਾ ਖਸਮ ਬੋਲਦਾ, ਜਦੋਂ ਮੇਰਾ ਵਾਹਿਗੁਰੂ ਬੋਲਦਾ, ਮੈਨੂੰ ਝੱਟ ਪਤਾ ਲੱਗ ਜਾਂਦਾ ਆਹ ਬਾਣੀ ਅਕਾਲ ਪੁਰਖ ਦੀ ਹੋਵੇਗੀ। ਬਚਨ ਲਿਖੇ ਨੇ ਬੜੇ ਪਿਆਰੇ, ਮਹਿਮਾ ਪ੍ਰਕਾਸ਼ਨ, ਬਹੁਤ ਪੁਰਖ ਮਿਲ ਬਾਤ ਬਖਾਨੇ, ਬਹੁਤ ਪੁਰਖ ਮਿਲ ਬਾਤ ਬਖਾਨੇ, ਨਿਜ ਭਰਤਾ ਤਿਰੇ ਬੋਲ ਪਛਾਨੇ, ਆਪਣੇ ਪਤੀ ਦੇ ਬੋਲ ਉਹ ਇਸਤਰੀ ਪਹਿਚਾਣ ਲੈਂਦੀ ਹੈ। ਮੇਰਾ ਜੀਵਨ ਇੱਕ ਸੁਹਾਗਵਤੀ ਇਸਤਰੀ ਵਰਗਾ ਬਣ ਗਿਆ, ਮੈਂ ਆਪਣੇ ਪਤੀ ਦੇ ਬੋਲਾਂ ਨੂੰ ਪਛਾਣ ਲੈਂਦੀ ਹੈ। ਭਾਈ ਗੁਰਦਾਸ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ, ਸਾਨੂੰ ਵੀ ਇੱਕ ਸਮੱਤ ਦਿੱਤੀ। ਕਹਿਣ ਲੱਗੇ, ਉਹ ਭਲਿਆ ਤੂੰ ਗੁਰੂ ਕੇ ਬੋਲਾਂ ਨੂੰ ਪਛਾਣ ਲੈ। ਜਿਹੜੇ ਗੁਰੂ ਕੇ ਬੋਲਾਂ ਨੂੰ ਪਛਾਣ ਲੈਣਗੇ ਉਹ ਕਦੇ ਕੱਚੀਆਂ ਧਾਰਨਾ ਨਹੀਂ ਗਾਉਣਗੇ, ਉਹ ਗੁਰੂ ਕੇ ਬੋਲਾਂ ਨਾਲ ਸੰਬੰਧ ਰੱਖ ਲੈਣਗੇ। ਭਾਈ ਗੁਰਦਾਸ ਜੀ ਦਾ ਇਹੋ ਜਿਹਾ ਸੁਭਾਅ, ਇਹੋ ਜੀ ਉਹਨਾਂ ਦੀ ਬਿਰਤੀ ਬਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਉਹਨੂੰ ਤਿਆਰ ਕਰਦੇ ਹਾਂ ਤੇ ਮੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਕਿਹਨੂੰ ਬਿਠਾਵਾਂ? ਗੁਰੂ ਅਰਜਨ ਪਾਤਸ਼ਾਹ ਜੀ ਨੇ ਫੈਸਲਾ ਕੀਤਾ। ਕਹਿਣ ਲੱਗੇ, ਭਲਿਓ ਬਾਣੀ ਵੀ ਪੰਜ ਗੁਰੂਆਂ ਦੀ ਦੇਣ, ਜਿਹੜੇ ਦਰਬਾਰ ਸਾਹਿਬ ਚ ਪ੍ਰਕਾਸ਼ ਕਰਨ ਲੱਗਾ ਉਹ ਵੀ ਪੰਜ ਗੁਰੂਆਂ ਦੀ ਦੇਣ। ਅੱਜ ਮੈਂ ਬੇਨਤੀ ਕਰਾਂ ਪ੍ਰਬੰਧਕਾਂ ਨੂੰ, ਉਹ ਨਿਰੇ ਚਾਹਾਂ ਪੜਾਉਣ ਵਾਲੇ ਗ੍ਰੰਥੀ ਨਾ ਰੱਖੀ ਜਾਵੋ, ਨਿਰੇ ਆਪਣੀ ਖੁਸ਼ਾਮਦ ਕਰਨ ਵਾਲੇ ਗ੍ਰੰਥੀ ਨਾ ਰੱਖੀ ਜਾਵੋ। ਗ੍ਰੰਥੀ ਸਿੰਘ ਉਹ ਰੱਖੋ ਜਿਹੜੇ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰੂ ਕਾ ਉਪਦੇਸ਼ ਦੇ ਸਕਣ। ਨਾਲੇ ਇਹ ਵੀ ਚੇਤਾ ਰੱਖੋ ਚੰਗੀਆਂ ਤਨਖਾਹਾਂ ਦੇਵੋ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਕੇ ਗੁਰੂ ਕੀ ਬਾਣੀ ਦੀ ਵਿਚਾਰ ਤੁਹਾਡੇ ਸਾਹਮਣੇ ਰੱਖ ਸਕਣ। ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ, ਇਹ ਤੇ ਕੋਈ ਹੋਰ ਨਹੀਂ ਨਾ ਕਰਦਾ, ਇਹ ਤੇ ਬਾਕੀਆਂ ਨੂੰ ਅਸੀਂ ਦੋਸ਼ ਦੇਈ ਜਾਂਦੇ, ਫਲਾਨਾ ਇਵੇਂ ਕਰਦਾ ਫਲਾਨਾ ਇਵੇਂ ਕਰਦਾ, ਆਹ ਤੇ ਕੋਈ ਕਿਸੇ ਦਾ ਦੋਸ਼ ਨਹੀਂ ਹੈ। ਹੋਰਾਂ ਪਾਸੇ ਇੰਨਾ ਪੈਸਾ ਉਜਾੜ ਰਹੇ ਹੋ, ਗੁਰਮਤ ਵਾਲੇ ਪਾਸੇ ਲਾਈਏ, ਗੁਰਦੁਆਰਿਆਂ ਨੂੰ ਸੋਨਾ ਲਾਉਣ ਲੱਗ ਪਏ, ਗੁਰਦੁਆਰਿਆਂ ਵਿੱਚ ਬੈਠਣ ਵਾਲਿਆਂ ਨੂੰ ਪ੍ਰਚਾਰਕ ਨਹੀਂ ਬਣਾ ਸਕੇ। ਲੋੜ ਹੈ, ਸਮੇਂ ਦੀ ਸੀਮਾ ਬਹੁਤ ਜ਼ਿਆਦਾ ਨੇੜੇ, ਮੈਂ ਬੇਨਤੀ ਕਰਾਂ ਅੱਜ ਲੋੜ ਹੈ ਇਸ ਗੱਲ ਦੀ, ਜਿਹੜੇ ਗੁਰੂ ਕੀ ਗੱਲ ਕਹਿ ਸਕਣ, ਜਿਹੜੇ ਗੁਰੂ ਕੇ ਬਚਨ ਕਹਿ ਸਕਣ। ਭਾਈ ਮਨਸਾ ਸਿੰਘ ਵਰਗਿਆਂ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਆਖਿਆ ਕਰਦਾ ਸੀ ਮੈਂ ਮਿਲਣਾ ਚਾਹੁੰਦਾ, ਉਹ ਕਿਹਾ ਕਰਦੇ ਸਨ, ਹਜੇ ਮੈਂ ਧੰਨ ਗੁਰੂ ਰਾਮਦਾਸ ਦੀ ਸੇਵਾ ਵਿੱਚ ਹੈ, ਜਦੋਂ ਮੈਂ ਇੱਧਰੋਂ ਵਿਹਲਾ ਹੋ ਗਿਆ ਤੇ ਤੈਨੂੰ ਮਿਲਾਂਗਾ। ਨਹੀਂ, ਤੈਨੂੰ ਮਿਲਣਾ ਕੋਈ ਜ਼ਰੂਰੀ ਨਹੀਂ, ਮੈਂ ਗੁਰੂ ਦੇ ਚਰਨਾਂ ਵਿੱਚ ਜੁੜਨਾ ਚਾਹੁੰਦਾ, ਮੈਂ ਤੇ ਗੁਰੂ ਰਾਮਦਾਸ ਦੇ ਘਰ ਦਾ ਨੌਕਰ ਹੈ, ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਘਰ ਦਾ ਨੌਕਰ ਹੈ, ਮੈਂ ਤੇਰੇ ਘਰ ਦਾ ਨੌਕਰ ਨਹੀਂ। ਅੱਜ ਲੋੜ ਹੈ ਇਸ ਗੱਲ ਦੀ, ਅਸੀਂ ਇਸ ਭਾਵਨਾ ਨੂੰ ਬਣਾਈਏ, ਗੁਰੂ ਚਰਨਾਂ ਵਿੱਚ ਜੁੜੀਏ, ਗੁਰੂ ਦਰ ਤੇ ਜੁੜੀਏ। ਮੈਂ ਗੱਲ ਨੂੰ ਵਾਰ ਵਾਰ ਬੇਨਤੀ ਸਮਾਪਤ ਕਰਨੀ ਤੇ ਵਾਲੇ ਪਾਸੇ ਨੂੰ ਤੁਰਨਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਦਰਬਾਰ ਸਾਹਿਬ ਪੰਜ ਗੁਰੂਆਂ ਦੀ ਦੇਣ, ਗੁਰੂ ਗ੍ਰੰਥ ਸਾਹਿਬ ਪੰਜ ਗੁਰੂਆਂ ਦੀ ਦੇਣ। ਉਹ ਜਿਹੜਾ ਇਹਦੀ ਤਾਬਿਆਂ ਚ ਬਿਠਾਉਣ ਲੱਗਾ ਮੈਂ, ਉਹ ਵੀ ਪੰਜ ਗੁਰੂਆਂ ਦੀ ਦੇਣ ਆ ਬਾਬਾ ਬੁੱਢਾ, ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚੱਲਿਆ ਆ ਰਿਹਾ, ਇਹਦੀ ਤਾਬਿਆਂ ਮੈਂ ਬਾਬੇ ਬੁੱਢੇ ਨੂੰ ਬਿਠਾਉਣ ਲੱਗੇ। ਅੱਜ ਵਕਤ ਆਇਆ, ਗੁਰੂ ਅਰਜਨ ਸਾਹਿਬ ਜੀ ਨੇ ਬਚਨ ਆਖੇ, ਬਾਬਾ ਜੀ ਤੁਸੀਂ ਅੱਗੇ ਤੁਰੋ। ਕਹਿਣ ਲੱਗੇ, ਸਤਿਗੁਰੂ ਮੈਂ ਜ਼ਿੰਦਗੀ ਭਰ ਤੇਰੇ ਤੋਂ ਅੱਗੇ ਨਹੀਂ ਤੁਰਿਆ। ਸਾਹਿਬ ਕਹਿਣ ਲੱਗੇ, ਅੱਜ ਤੈਨੂੰ ਤੁਰਨਾ ਪਏਗਾ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਅੱਜ ਤੇਰੇ ਸਿਰ ਦੇ ਉੱਤੇ ਉਹ ਬਾਣੀ ਹੈ ਜਿਹੜੀ ਮੇਰੇ ਤੋਂ ਵੀ ਅੱਗੇ ਤੁਰਦੀ ਹੈ, ਮੈਂ ਬਾਣੀ ਨੂੰ ਆਪਣੇ ਤੋਂ ਵੀ ਅੱਗੇ ਤੋਰਨਾ ਚਾਹੁੰਦਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਹੱਥੀ ਚੌਰ ਸਾਹਿਬ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬੇ ਬੁੱਢੇ ਦੇ ਸੀਸ ਤੇ ਰੱਖਿਆ। ਦਰਬਾਰ ਸਾਹਿਬ ਗਏ, ਉੱਥੇ ਮੰਜੀ ਸਾਹਿਬ ਪਹਿਲਾਂ ਬਣਾਈ ਹੋਈ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਚੌਰ ਸਾਹਿਬ ਪਕੜਾ ਕੇ ਆਪ ਥੱਲੇ ਧਰਤੀ ਤੇ ਬੈਠ ਗਏ। ਭੂਮ ਸੈਨ ਸਭ ਤਹਾਂ ਬਰਾਜੇ, ਸਾਰੇ ਭੂਮੀ ਤੇ ਬੈਠ ਗਏ, ਧਰਤੀ ਤੇ ਬੈਠ ਗਏ। ਭੂਮ ਸੈਨ ਸਭ ਤਹਾਂ ਬਰਾਜੇ, ਗੁਰੂ ਗ੍ਰੰਥ ਮੰਜੀ ਪਰ ਸਾਜੇ। ਬਾਬਾ ਜੀ ਨੂੰ ਬਚਨ ਹੋਇਆ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਕਿਉਂਕਿ ਪਹਿਲੀ ਵਾਰੀ ਸੀ। ਅੱਜ ਤੁਸੀਂ ਹੁਕਮਨਾਮਾ, ਅੱਜ ਤੁਸੀਂ ਗੁਰੂ ਕੀ ਬਾਣੀ ਦਾ ਬੋਲ ਇੱਕ ਪੜ੍ਹ ਕੇ ਸੁਣਾਵੋ। ਬਾਬਾ ਬੁੱਢਾ ਜੀ ਨੇ ਉਦੋਂ ਆਪਣੀ ਪਵਿੱਤਰ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਇੱਕ ਸਿੱਖ ਨੂੰ ਗੋਦ ਵਿੱਚ ਬਿਠਾਇਆ, ਗੁਰੂ ਨੂੰ ਗੋਦ ਵਿੱਚ ਨਹੀਂ ਬਿਠਾਇਆ। ਕਿਤੇ ਇਹ ਨਾ ਹੋਵੇ ਕੱਲ ਦੇਹਧਾਰੀ ਲੋਕ ਕਹਿਣ ਲੱਗ ਜਾਣ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਦਾ ਉਹ ਗੁਰੂ ਹੀ ਹੁੰਦਾ। ਕਿਤੇ ਇਹ ਨਾ ਭਰਮ ਲੋਕਾਂ ਨੂੰ ਪੈ ਜਾਏ, ਗੁਰੂ ਆਪ ਨਹੀਂ ਗੱਦੀ ਵਿੱਚ ਬੈਠੇ, ਗੁਰੂ ਆਪ ਨਹੀਂ ਗੋਦੀ ਵਿੱਚ ਬੈਠੇ, ਸਿੱਖ ਨੂੰ ਬਿਠਾਇਆ। ਪਤਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣ ਵਾਲਾ ਸਿੱਖ ਚੜ੍ਹਦੀ ਕਲਾ ਦਾ ਕੋਈ ਸਿੱਖ ਹੋ ਸਕਦਾ, ਪਰ ਉਹ ਕਦੇ ਗੁਰੂ ਨਹੀਂ ਬਣ ਸਕਦਾ। ਉਹਨੂੰ ਪਤਾ ਹੋਵੇ ਮੈਂ ਤੇ ਗੁਰੂ ਦੀ ਤਾਬਿਆਂ ਵਿੱਚ ਰਹਿਣ ਵਾਲਾ ਸੇਵਾਦਾਰ ਹੈ। ਬਾਬੇ ਬੁੱਢੇ ਨੂੰ ਬਿਠਾਇਆ, ਬਾਬੇ ਬੁੱਢੇ ਨੂੰ ਬਿਠਾ ਕੇ ਬਚਨ ਹੋਇਆ, ਸਤਿਗੁਰੂ ਜੀ ਨੇ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੇ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਗ੍ਰੰਥ ਤਬ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ। ਸੂਹੀ ਰਾਗ ਮਿਲਾਪ ਦਾ ਰਾਗ ਹੈ ਉਹ ਸੱਜਣਾ, ਆ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਇਹ ਲੋਕਾਂ ਨੂੰ ਮਿਲਾਉਣ ਵਾਸਤੇ ਆਇਆ, ਸੰਸਾਰ ਨੂੰ ਤੋੜਨ ਵਾਸਤੇ ਨਹੀਂ ਆਇਆ। ਦੂਜੀ ਗੱਲ ਹੈ ਇਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਬਚਨ ਆਇਆ। ਤੀਜੀ ਗੱਲ ਹੈ, ਇਹ ਵੀ ਗੱਲ ਚੇਤਾ ਰੱਖਿਓ, ਜੇ ਅੱਜ ਤੱਕ ਸਾਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਸਕਿਆ, ਸੰਤਾਂ ਕੇ ਕਾਰਜ ਆਪ ਖਲੋਇਆ। ਉਹ ਗੁਰੂ ਕੇ ਪਿਆਰ ਵਾਲਿਆ, ਜੇ ਤੇਰਾ ਕੋਈ ਕਾਰਜ ਅਧੂਰਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮਨਾਮਾ ਹੀ ਇਹ ਸੀ, ਤੇਰੇ ਕਾਰਜ ਗੁਰੂ ਸਵਾਰ ਦੇਵੇਗਾ। ਗੁਰੂ ਕੋਲਾ ਦੇਹਧਾਰੀਆਂ ਨੂੰ ਮੱਥੇ ਟੇਕਣ ਵਾਲਿਆ, ਤੇਰੇ ਗੁਰੂ ਦਾ ਪਹਿਲਾ ਹੁਕਮਨਾਮਾ ਇਹ ਸੀ, ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਸ਼ਬਦ ਉਚਾਰਿਆ ਸਤਿਗੁਰੂ ਨੇ ਉਦੋਂ ਸੀ ਜਦੋਂ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਪਰ ਇਹ ਸ਼ਬਦ ਦਾ ਹੁਕਮਨਾਮਾ, ਇਹ ਸ਼ਬਦ ਦੇ ਦੋ ਇਤਿਹਾਸ ਨੇ। ਹੁਕਮਨਾਮਾ ਉਦੋਂ ਆਇਆ ਜਦੋਂ ਇਹ ਪਹਿਲਾ ਹੁਕਮਨਾਮਾ ਲਿਆ। ਸ਼ਾਮ ਦਾ ਵਕਤ ਆਇਆ, ਸਾਰੀ ਦਿਹਾੜੀ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ, ਸ਼ਾਮ ਦਾ ਵਕਤ ਆਇਆ। ਸ਼ਾਮ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਉਹ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਂ ਉਸ ਵੇਲੇ ਪੋਥੀ ਪਰਮੇਸ਼ਰ ਕਾ ਥਾਨ ਤੇ ਇਹਦਾ ਸੁਖਾਸਣ ਕਿੱਥੇ ਕਰਨਾ? ਹਜ਼ੂਰ ਨੇ ਬਚਨ ਆਖਿਆ, ਕਹਿਣ ਲੱਗੇ ਕੋਠਾ ਸਾਹਿਬ ਦੇ ਵਿੱਚ। ਯਾਦ ਰੱਖਿਓ ਜੇ ਜਿਹੜੀ ਦਰਬਾਰ ਸਾਹਿਬ ਦੀ ਮਿੱਟੀ ਪੁੱਟੀ ਗਈ ਸੀ ਖੋਦਣ ਵਾਸਤੇ, ਉਸ ਮਿੱਟੀ ਦਾ ਜਿੱਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਇੱਕ ਛੋਟਾ ਜਿਹਾ ਕੋਠਾ ਬਣਾਇਆ ਗਿਆ ਸੀ। ਕੋਠਾ ਹਰਿਮੰਦਰ ਸਾਹਿਬ ਪਹਿਲਾਂ ਬਣ ਗਿਆ, ਯਾਦ ਰੱਖਿਓ ਜੀ, ਦਰਬਾਰ ਸਾਹਿਬ ਪਹਿਲਾਂ ਬਣ ਗਿਆ, ਉਹ 1601 ਵਿੱਚ ਤਿਆਰ ਹੋ ਗਿਆ, ਤੇ ਉਹ ਕੋਠੇ ਦੇ ਵਿੱਚੋਂ ਪੱਟੀ ਹੋਈ ਮਿੱਟੀ ਉੱਥੇ ਇੱਕ ਕੋਠਾ ਬਣਾਇਆ ਗਿਆ। ਦਰਬਾਰ ਸਾਹਿਬ ਦੀ ਜਿਹੜੀ ਨੀਂਹ ਪੁੱਟੀ ਹੈ ਉਹਦੇ ਵਿੱਚੋਂ ਕੱਢੀ ਹੋਈ ਮਿੱਟੀ ਉਹਦਾ ਕੋਠਾ ਸਾਹਿਬ ਬਣਾਇਆ ਗਿਆ, ਔਰ ਉਸ ਕੋਠੇ ਵਿੱਚ ਕਿਸੇ ਵੀ ਗੁਰੂ ਦਾ ਪ੍ਰਕਾਸ਼ ਨਹੀਂ ਹੋਇਆ। ਯਾਦ ਰੱਖੋ, ਉਸ ਕੋਠੇ 'ਚ ਵੀ ਕਿਸੇ ਗੁਰੂ ਦਾ ਪ੍ਰਕਾਸ਼ ਨਹੀਂ ਹੋਇਆ। ਉਸ ਕੋਠੇ 'ਚ ਸਤਿਗੁਰੂ ਜੀ ਜਿਹੜੇ ਇੱਥੇ ਰਾਮਸਰ ਦੇ ਕੰਢੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲਿਖਵਾਇਆ ਕਰਦੇ ਸਨ, ਤੇ ਉਹਦੇ ਜਿੰਨੇ ਅੰਗ ਹੁੰਦੇ ਸਨ ਲਿਖੇ ਹੋਏ ਉਹ ਲੈ ਕੇ ਨਾਲ ਬਾਕੀ ਪੋਥੀਆਂ ਲੈ ਕੇ ਤੇ ਗੁਰੂ ਅਰਜਨ ਸਾਹਿਬ ਜੀ ਕੋਠਾ ਸਾਹਿਬ ਵਿੱਚ ਆਇਆ ਕਰਦੇ ਸਨ। ਕਿਤੇ ਗੁਰਬਾਣੀ ਵਿੱਚ ਕੋਈ ਇੱਕ ਵੀ ਸ਼ਬਦ ਵੱਖਰਾ ਨਾ ਪਾ ਦੇਵੇ। ਉਸ ਵੇਲੇ ਲੋਕਾਂ ਦੀਆਂ ਬੜੀਆਂ ਇਹੋ ਜਿਹੀਆਂ ਭਾਵਨਾਵਾਂ ਸਨ, ਅਸੀਂ ਗੁਰਬਾਣੀ ਵਿੱਚ ਰਲਾ ਪਾ ਦਈਏ। ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਦਾ ਨਿਵਾਸ ਸ਼ੀਸ ਮਹਿਲ ਸੀ, ਯਾਦ ਰੱਖੋ ਜੀ, ਉਹਨਾਂ ਦਾ ਨਿਵਾਸ ਸ਼ੀਸ ਮਹਿਲ ਸੀ। ਸ਼ੀਸ ਮਹਿਲ ਵਿੱਚ ਹੀ ਗੁਰੂ ਰਾਮਦਾਸ ਜੀ ਰਹੇ, ਸ਼ੀਸ ਮਹਿਲ ਵਿੱਚ ਹੀ ਗੁਰੂ ਅਰਜਨ ਪਾਤਸ਼ਾਹ ਜੀ ਰਹੇ, ਸ਼ੀਸ ਮਹਿਲ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ, ਸ਼ੀਸ ਮਹਿਲ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ, ਪਰ ਕੋਠਾ ਸਾਹਿਬ ਦੇ ਅੰਦਰ ਕਿਸੇ ਗੁਰੂ ਦਾ ਪ੍ਰਕਾਸ਼ ਨਹੀਂ ਹੋਇਆ। ਇੱਥੇ ਰੋਜ਼ ਅੰਗ ਰੱਖੇ ਜਾਂਦੇ ਸਨ, ਗੁਰੂ ਅਰਜਨ ਪਾਤਸ਼ਾਹ ਰੋਜ਼ ਆਪਣੇ ਇਸ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਹੋਏ ਸਰੂਪ ਦੇ ਕੋਲ ਰਹਿੰਦੇ ਸਨ। ਉਹਨਾਂ ਦਿਨ ਉਹ ਰਹਿਸ਼ ਵਿੱਚ ਨਹੀਂ ਗਏ। ਯਾਦ ਰੱਖਿਓ ਜੇ, ਕਿਤੇ ਬਾਣੀ ਨੂੰ ਮੈਂ ਆਪਣੀਆਂ ਅੱਖਾਂ ਤੋਂ ਓਹਦੇ ਨਾ ਕਰ ਸਕਾਂ। ਉਹ ਗੁਰੂ ਕਿਹਾ ਸਿੱਖਾ, ਤੂੰ ਕਿਵੇਂ ਭੁੱਲ ਗਿਆ ਗੁਰੂ ਦੀਆਂ ਕੁਰਬਾਨੀਆਂ ਨੂੰ, ਜਿਹਨੇ ਏਡਾ ਵੱਡਾ ਕਾਰਜ ਕਰਕੇ ਤੈਨੂੰ ਹੱਥੀ ਦੇ ਕੇ ਗਏ। ਵਕਤ ਆਇਆ, ਸਾਹਿਬ ਆਖਣ ਲੱਗੇ, ਬਾਬਾ ਬੁੱਢਾ ਜੀ ਪਰਗਾ ਲਾ ਦਿੱਤਾ ਗਿਆ ਕੋਠਾ ਸਾਹਿਬ ਦੇ ਅੰਦਰ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨਾ। ਕਹਿਣ ਲੱਗੇ, ਸਤਿਗੁਰੂ ਤੁਹਾਡਾ ਆਸਨ ਕਿੱਥੇ ਲਾਈਏ? ਸਾਹਿਬ ਕਹਿਣ ਲੱਗੇ, ਭਲਿਆ ਮੇਰਾ ਆਸਨ ਉਹ ਪਰੰਗੇ ਦੇ ਥੱਲੇ ਲਾ ਦਿਓ। ਸਤਿਗੁਰੂ, ਪਰੰਗੇ ਦੇ ਥੱਲੇ ਪਰੰਗਾ ਕਿਵੇਂ ਡਏਗਾ? ਸਾਹਿਬ ਕਹਿਣ ਲੱਗੇ, ਮੈਨੂੰ ਪਰੰਗਾ ਨਹੀਂ ਜੇ ਚਾਹੀਦਾ। ਕਹਿਣ ਲੱਗੇ, ਫਿਰ ਗੱਦਾ ਵਿਛਾ ਦਈਏ। ਕਹਿਣ ਲੱਗੇ, ਗੱਦਾ ਵੀ ਨਹੀਂ ਚਾਹੀਦਾ ਸਤਿਗੁਰੂ, ਆਸਣ ਕੋਈ ਤੇ ਲਾਉਣਾ ਪਵੇਗਾ। ਕਹਿਣ ਲੱਗੇ, ਮੇਰੇ ਗੁਰਦੇਵ ਪਾਤਸ਼ਾਹ, ਕਹਿਣ ਲੱਗੇ ਉਹਦੇ ਕੋਲ ਇੱਕ ਚਾਦਰ ਵਿਛਾ ਦਿਓ, ਜੇ ਗੱਦਾ ਬਿਨਾਂ ਵਿਛਾਇਓ, ਕੋਈ ਪਲੰਘਾ ਬਿਨਾਂ ਲਾਇਓ। ਉਹ ਜਾਗ ਓਏ ਗੁਰੂ ਕਿਹਾ ਸਿੱਖਾ, ਜਿਹੜੇ ਅੱਜ ਤੇਰੇ ਗੁਰੂ ਦੇ ਬਰਾਬਰ ਗੱਦੇ ਲਾਉਂਦੇ ਨੇ, ਓਏ ਉਹਨਾਂ ਨੂੰ ਤਕੜਾ ਹੋ ਕੇ ਲੈ, ਉਹਨਾਂ ਨੂੰ ਦੱਸ ਭਈ ਮੈਂ ਉਸ ਗੁਰੂ ਦਾ ਸਿੱਖ ਹੈ ਜਿਹੜੇ ਗੁਰੂ ਨੇ ਆਪ ਵੀ ਖੁਦ ਗੱਦਾ ਨਹੀਂ ਸੀ ਲਾਇਆ, ਤੇ ਕੇਵਲ ਚਾਦਰ ਵਿਛਾ ਕੇ ਉਹਨਾਂ ਨੇ ਉੱਥੇ ਓਮ ਸੈਨ ਨਿਤ ਪ੍ਰਤ ਕਰੇ, ਓਮ ਸੈਨ ਨਿਤ ਪ੍ਰਤ ਕਰੇ ਗੁਰੂ ਗ੍ਰੰਥ ਕੇ ਪਾਸ, ਗੁਰੂ ਗ੍ਰੰਥ ਭਗਵੰਤ ਸਮ ਜਾਣੇ ਕਰ ਅਰਦਾਸ। ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬੀ ਰੂਪ ਜਾਣ ਕੇ ਗੁਰੂ ਅਰਜਨ ਪਾਤਸ਼ਾਹ ਆਪਣੇ ਅੱਗੇ ਅਰਦਾਸ ਵੀ ਨਹੀਂ ਸਨ ਸਿੱਖਾਂ ਨੂੰ ਕਰਨ ਦਿੰਦੇ। ਕਹਿੰਦੇ ਸਨ ਭਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਓ। ਲੰਮਾ ਇਤਿਹਾਸ ਹੈ, ਮੈਂ ਵਿੱਚੋਂ ਕੁਝ ਛੱਡਣ ਲੱਗਾ। ਉਸ ਤੋਂ ਬਾਅਦ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ ਭਾਈ ਬੰਨੋ ਨੇ। ਜਿਹੜਾ ਭਾਈ ਬੰਨੋ ਨੇ ਉਤਾਰਾ ਕੀਤਾ ਉਹਦੇ 467 ਪੰਨੇ ਹੋਏ। ਯਾਦ ਰੱਖੋ ਜੇ, ਮੈਨੂੰ ਵਿੱਚੋਂ ਕੁਝ ਸ਼ਬਦ ਪੰਨੇ ਵਰਤਣਾ ਪੈਣਾ, ਮੈਂ ਇਸ ਗੱਲ ਦੀ ਖਿਮਾ ਮੰਗਣਾ, ਕਿਉਂਕਿ ਉਹਦਾ ਕਾਰਨ ਹੈ। ਤੁਸੀਂ ਅੰਗ ਕਵੋ, ਜੋ ਮਰਜ਼ੀ ਸ਼ਰਧਾ ਨਾਲ ਕਵੋ, ਪਰ ਬਾਕੀ ਲੋਕ ਵੀ ਸਮਝ ਲੈਣ ਉਹਦੇ 467 ਅੰਗ ਸਨ। ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਬਣਿਆ ਉਹਦੇ 974, ਤੇ ਦੂਜੇ ਡੁੱਗਣੇ ਕਰ ਲਈਏ ਕਿਉਂਕਿ ਇੱਕ ਪਾਸੇ ਲਿਖੇ ਜਾਂਦੇ ਸਨ। 1948 ਪੇਜ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਣੇ, ਜਿਹੜੀ ਕਰਤਾਰਪੁਰੀ ਬੀੜ ਹੈ। ਇਹ ਭੀੜ ਲਗਾਤਾਰ 1604 ਤੋਂ ਲੈ ਕੇ 1631 ਤੱਕ ਹਰਿਮੰਦਰ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਰਹੀ। 1631 ਵਿੱਚ ਇਹ ਭਾਈ ਕੀ ਡਰੌਲੀ ਗਈ, ਉੱਥੇ 5 ਮੌਤਾਂ ਹੋ ਗਈਆਂ ਸਨ, ਸਹਿਜ ਪਾਠ ਹੋਇਆ। ਭਾਈ ਕੀ ਡਰੌਲੀ ਤੋਂ ਇਹ ਭੀੜ ਬਾਬਾ ਧੀਰਮਲ ਜੀ ਤੇ ਉੱਥੋਂ ਪਾਵਨ ਅਸਥਾਨ ਕਰਤਾਰਪੁਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੇ ਵਸਾਏ ਹੋਏ ਉੱਥੇ ਲੈ ਕੇ ਚਲੇ ਗਏ। ਕਰਤਾਰਪੁਰ ਸਾਹਿਬ ਤੋਂ ਭੀੜ ਲੰਮਾ ਸਮਾਂ ਉੱਥੇ ਰਹੀ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਚਲੇ ਗਏ। ਉਸ ਤੋਂ ਬਾਅਦ ਇਹ ਭੀੜ ਬਾਬੇ ਬਕਾਲੇ ਗਈ, ਜਦੋਂ ਬਾਬਾ ਧੀਰਮਲ ਨੇ ਮੰਜੀ ਲਾਈ ਸੀ। ਉਸ ਤੋਂ ਬਾਅਦ ਇਹ ਭੀੜ ਫਿਰ ਦੁਬਾਰੇ ਕਰਤਾਰਪੁਰ ਸਾਹਿਬ ਆ ਗਈ। ਇਹਦੇ ਬਾਰੇ 'ਚ ਇੱਕ ਐਲਾਨ ਕੀਤਾ ਹੋਇਆ ਸੀ ਵੀ ਜਿਹੜਾ ਇਹਦੇ ਦਰਸ਼ਨ ਕਰੇਗਾ ਉਹ ਅੱਖੋਂ ਅੰਨਾ ਹੋ ਜਾਏਗਾ। ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਤੇ ਯਾਦ ਰੱਖੋ ਜੇ ਭਾਈ ਜੋਤ ਸਿੰਘ, ਉਹਨਾਂ ਦੀ ਮਹਾਨ ਕੁਰਬਾਨੀ ਹੈ। ਉਹਨਾਂ ਨੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪ੍ਰਕਾਸ਼ ਕਰਕੇ ਪੂਰਾ ਇੱਕ ਦਿਨ ਦਰਸ਼ਨ ਕੀਤੇ। ਲੋਕਾਂ ਦਾ ਭਰਮ ਦੂਰ ਹੋ ਗਿਆ ਵੀ ਜਿਹੜਾ ਦਰਸ਼ਨ ਕਰੇਗਾ ਅੰਨਾ ਨਹੀਂ ਹੋ ਸਕਦਾ। ਮੁੜ ਕੇ 8 ਦਿਨ ਉਹਨਾਂ ਨੇ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਕਿਤਾਬ ਲਿਖੀ ਕਰਤਾਰਪੁਰੀ ਬੀੜ, ਉਸ ਤੋਂ ਬਾਅਦ ਮਹਾਰਾਜ ਦੇ ਸਰੂਪ ਇਵੇਂ ਹੱਥੀਂ ਲਿਖੇ ਜਾਂਦੇ ਰਹੇ। ਯਾਦ ਰੱਖੋ ਜੀ, ਜਿਹੜਾ ਅੱਜ ਵੀ ਦਰਬਾਰ ਸਾਹਿਬ ਉੱਤੇ ਪ੍ਰਕਾਸ਼ ਹੈ ਇਹ ਗਿਆਨੀ ਪ੍ਰਤਾਪ ਸਿੰਘ ਦਾ ਲਿਖਿਆ ਹੋਇਆ, ਇਹ ਗਿਆਨੀ ਪ੍ਰਤਾਪ ਸਿੰਘ ਦਾ ਲਿਖਿਆ ਹੋਇਆ। ਇਹਦੇ 1527 ਅੰਗ ਨੇ, ਪੰਨੇ ਨੇ, ਜਿਹੜਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਉੱਤੇ ਵੱਡਾ ਰੂਪ ਪ੍ਰਕਾਸ਼ ਹੈ ਨਾ, ਇਹਦੇ 1527 ਅੰਗ ਨੇ, ਇਹ ਗਿਆਨੀ ਪ੍ਰਤਾਪ ਸਿੰਘ ਦਾ ਲਿਖਿਆ ਹੋਇਆ। ਸਮਾਂ ਆਇਆ ਵੱਖਰੇ ਵੱਖਰੇ ਸਰੂਪ ਲਿਖੇ ਜਾਣ ਲੱਗ ਪਏ, ਪਰ 1865 ਵਿੱਚ ਪਹਿਲੀ ਵਾਰੀ ਪੰਜਾਬ ਦੀ ਧਰਤੀ ਤੇ ਗੋਰੇ ਪ੍ਰੈਸ ਲੈ ਕੇ ਆਏ। ਉਦੋਂ ਤੱਕ ਪ੍ਰੈਸ ਨਹੀਂ ਸੀ ਸਾਡੇ ਕੋਲ, ਪਹਿਲੀ ਵਾਰੀ ਪ੍ਰੈਸ ਲੈ ਕੇ ਆਏ। ਪਹਿਲੀ ਵਾਰੀ ਵਿਲੀਅਮ ਕੈਰੀ, ਗੋਰੇ ਦਾ ਨਾਂ ਵਿਲੀਅਮ ਕੈਰੀ, ਉਹਨੇ ਪਹਿਲੀ ਵਾਰੀ ਬਾਈਬਲ ਨੂੰ ਆਪਣੀਆਂ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕੀਤਾ। ਅਗਰ ਪੰਜਾਬ ਦੀ ਧਰਤੀ ਤੇ ਪੰਜਾਬੀ ਵਿੱਚ ਕੋਈ ਪਹਿਲੀ ਬੁੱਕ ਛਪੀ ਹੈ ਤੇ ਉਹ ਯਾਦ ਰੱਖੋ ਜੇ ਬਾਈਬਲ ਛਪੀ ਹੈ। ਉਸ ਤੋਂ ਬਾਅਦ ਸਿੱਖਾਂ ਨੂੰ ਵਿਚਾਰ ਆਈ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਿਆ। ਪਰ ਇਹਦੇ ਪੰਨੇ ਅੰਗ ਵੱਖਰੇ ਵੱਖਰੇ ਹੁੰਦੇ ਸਨ, ਕੋਈ 1313 ਪੰਨੇ, ਕੋਈ 1113 ਪੰਨੇ, ਕਿੰਨੇ ਕਿੰਨੇ ਛਾਪ ਦਿੰਦੇ ਸਨ। ਫਿਰ ਇੱਕ ਲਾਹੌਰ ਵਿੱਚ ਰਹਿਣ ਵਾਲਾ ਕੋਹੇ ਨੂਰ ਯੰਤਰਿਆਲਿਆ, ਉਹਦੇ ਪ੍ਰੈਸ ਦਾ ਨਾਂ ਹੈ, ਤੇ ਉਸ ਵੇਲੇ ਉਸ ਪਿਆਰੇ ਦਾ ਨਾਂ ਹੈ ਭਾਈ ਹਰਸੁਖ, ਉਹ ਲਾਲਾ ਸੀ। ਉਹਨੇ ਭਾਈ ਹਰਸੁਖ ਨੇ ਬੇਨਤੀ ਕੀਤੀ ਸਿੱਖਾਂ ਕੋਲ ਆ ਕੇ, ਤੁਸੀਂ ਕਿਰਪਾ ਕਰੋ ਜੇ ਹੁਣ ਪ੍ਰੈਸ ਆ ਗਈ ਹੈ, ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਣ ਦੀ ਆਗਿਆ ਦਿਓ। ਪਰ ਮੈਂ ਤਿੰਨੇ ਸਰੂਪਾਂ ਵਿੱਚੋਂ ਕਿਹੜਾ ਛਾਪਾਂ, ਭਾਈ ਗੁਰਦਾਸ ਜੀ ਵਾਲਾ, ਦਮਦਮਾ ਸਾਹਿਬ ਵਾਲਾ ਜਾਂ ਹਜ਼ੂਰ ਸਾਹਿਬ ਵਾਲਾ, ਮੈਨੂੰ ਸਮਝ ਨਹੀਂ ਲੱਗਦੀ ਭਾਈ ਬੰਨੋ ਵਾਲਾ ਕਿਹੜਾ ਛਾਪਾਂ। ਸਿੱਖਾਂ ਨੇ ਬੈਠ ਕੇ ਫੈਸਲਾ ਕੀਤਾ, ਉਹਨੂੰ ਹੱਕ ਦਿੱਤੇ ਤੇ ਉਹਨੂੰ ਦੱਸਿਆ ਭਾਈ ਦਮਦਮਾ ਸਾਹਿਬ ਵਾਲੀ ਬੀੜ ਦਾ ਪ੍ਰਕਾਸ਼ ਕਰ, ਉਹਨੂੰ ਛਾਪ। ਤੇ ਪਹਿਲੀ ਵਾਰੀ ਬੀੜ ਜਿਹੜੀ ਹੈ ਉਹ ਹਰਸੁਖ ਨੇ ਛਾਪੀ, ਲਾਹੌਰ ਦੇ ਕੋਹੇਨੂਰ ਉਹਦੇ ਵਿੱਚ ਛਪੀ। ਤੇ ਯਾਦ ਰੱਖੋ ਜੇ ਪਹਿਲੀ ਵਾਰੀ ਇਸ ਸੇਵਾ ਕਰਨ ਵਾਲਾ ਭਾਈ ਤਾਰਾ ਸਿੰਘ ਸੀ, ਉਹਦਾ ਨਾਂ ਭਾਈ ਤਾਰਾ ਸਿੰਘ ਹੈ, ਜਿਹਨੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਸਰੂਪ ਦੀ ਸੇਵਾ ਕੀਤੀ। ਭਾਈ ਤਾਰਾ ਸਿੰਘ ਨੇ ਹਰਸੁਖ ਲਾਲੇ ਦੀ ਪ੍ਰੈਸ ਵਿੱਚ ਛਪ ਕੇ ਉਸ ਤੋਂ ਬਾਅਦ ਵੀਰ ਜਿਹੜੇ 1430 ਪੰਨੇ ਜਿਹੜੇ ਅੱਜ ਨੇ, 1430 ਅੰਗ ਜਿਹੜੇ ਅੱਜ ਨੇ, ਇਹ 1865 ਤੋਂ ਬਾਅਦ ਵਿੱਚ ਸਾਡੇ ਕੋਲ ਆਏ ਨੇ। ਉਸ ਤੋਂ ਪਹਿਲਾਂ ਵੀਰਾਂ ਦੇ ਇੱਕ ਅੰਗ ਨਹੀਂ ਮਿਲਦੇ। ਸਮਾਂ ਬਹੁਤ ਥੋੜਾ ਰਹਿ ਗਿਆ, ਮੈਂ ਬੇਨਤੀ ਕਰਨੀ ਚਾਹੁੰਦਾ, ਉਸ ਤੋਂ ਬਾਅਦ ਵਿੱਚ ਵਕਤ ਆਇਆ, ਸਮਾਂ ਆਇਆ, ਮੂਲ ਮੰਤਰ ਵੀ ਬਦਲ ਗਏ। ਯਾਦ ਰੱਖੋ ਜੇ ਪ੍ਰੈਸ ਵਾਲਿਆਂ ਨੇ ਬੜਾ ਕੁਝ ਕਰ ਦਿੱਤਾ। 1952 ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫਿਰ ਦੁਬਾਰੇ ਆਪਣੇ ਹੱਥ ਵਿੱਚ ਲਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਪ ਕੇ ਅੱਜ ਸਾਨੂੰ ਦਰਸ਼ਨ ਦੇ ਰਹੇ ਨੇ ਤੇ ਇਹ ਇਵੇਂ ਤਿਆਰ ਹੋ ਕੇ ਅੱਜ ਸਾਡੇ ਕੋਲ ਨੇ। ਸਿੱਖਾਂ ਤੇਰੇ ਗੁਰੂ ਦਾ ਇਤਿਹਾਸ ਹੈ, ਇਹਦਾ ਇੱਕ ਇੱਕ ਅੱਖਰ ਆਪਣੇ ਗਿਰਦੇ ਦੀ ਟੁਣੀਆਂ ਵਿੱਚ ਲਿਖੀ, ਇਹਨੇ ਸਦਾ ਤੇਰੇ ਨਾਲ ਲੈਣਾ। ਗੁਰੂ ਸਾਹਿਬ ਨੇ ਕਦੇ ਵੀ ਨਹੀਂ ਕਿਹਾ ਵੀ ਮੇਰੀ ਫੋਟੋ ਤੇਰੇ ਨਾਲ ਜਾਏਗੀ, ਗੁਰੂ ਅੰਗਦ ਸਾਹਿਬ ਨੇ ਕਦੇ ਵੀ ਨਹੀਂ ਕਿਹਾ ਮੇਰੀ ਫੋਟੋ ਤੇਰੇ ਨਾਲ ਜਾਏਗੀ, ਗੁਰੂ ਗੋਬਿੰਦ ਸਿੰਘ ਨੇ ਕਦੇ ਨਹੀਂ ਕਿਹਾ ਮੇਰੀ ਕੋਈ ਤਸਵੀਰ ਤੇਰੇ ਨਾਲ ਜਾਏਗੀ। ਗੁਰੂ ਨੇ ਇੱਕੋ ਹੀ ਬਚਨ ਕਿਹਾ ਸੀ, ਗੁਰ ਕਾ ਬਚਨ ਬਸੈ ਜੀ ਨਾਲੇ, ਜਦ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਕੇ ਜਾਦੇ। ਤੇਰੇ ਨਾਲ ਗੁਰੂ ਕਾ ਬਚਨ ਤੇਰੇ ਅੰਗ ਸੰਗ ਹੋਵੇਗਾ, ਤੇਰੇ ਨਾਲ ਰਵੇਗਾ। ਅੱਜ ਬੜਾ ਸੁੱਖ ਵਰਤਾਇਆ ਜੇ ਤੁਸੀਂ ਮੈਨੂੰ ਵਕਤ ਦੇ ਦਿੱਤਾ, ਬਹੁਤੇ ਜੈਕਾਰੇ ਨਹੀਂ ਲਾਏ, ਤੁਸੀਂ ਬੇਨਤੀ ਕਬੂਲ ਕੀਤੀ, ਧੰਨਵਾਦ ਤੁਹਾਡਾ। ਕਿਉਂਕਿ ਉਹਦਾ ਕਾਰਨ ਆਪਣੇ ਕੋਲ ਸਮਾਂ ਥੋੜਾ ਵੱਧ ਜਾਂਦਾ ਤੇ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਹੇ ਵਾਹਿਗੁਰੂ ਜੀ ਮੇਰੇ ਤੇ ਰਹਿਮਤ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਇਹੋ ਜੀ ਮਾਲਕ ਦੀ ਦਾਤ ਗੁਰੂ ਮਿਲਾ। ਕਿਉਂਕਿ ਮੇਰੇ ਕੋਲ ਚੁਣਿਆ ਨਹੀਂ ਜਾਣਾ, ਮੈਨੂੰ ਨਹੀਂ ਜੇ ਪਤਾ, ਮੈਨੂੰ ਤੇ ਇੰਨਾ ਵੀ ਨਹੀਂ ਪਤਾ, ਮੈਂ ਤੇ ਉਹਨਾਂ ਦੀਆਂ ਦੇਹੀਆਂ ਮਗਰ ਤੁਰ ਪੈਂਦਾ, ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਮੁਤਾਬਕ ਤੋਰ ਮੈਨੂੰ, ਮੈਨੂੰ ਗੁਰੂ ਦਾ ਪਤਾ ਲੱਗ ਜਾਵੇ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ,
ਹਰੀ ਦਾ ਨਾਮ ਸਦਾ ਹੀ ਸੁੱਖਾਂ ਦਾ ਦਾਤਾ ਹੈ। ਉਹਨੇ ਸਦੀਵ ਕਾਲ ਤੇਰੀ ਝੋਲੀ ਵਿੱਚ ਦੁੱਖ ਪਾਉਣੇ ਨੇ। ਦਾਤਾ ਹੁੰਦਾ ਜਿਹੜਾ ਸੁੱਖ ਦਾ ਕਦੇ ਮੁੱਲ ਨਹੀਂ ਲੈਂਦਾ, ਦਾਤਾ ਕਹਿੰਦੇ ਹੀ ਉਹਨੂੰ ਨੇ ਜਿਹੜਾ ਕਦੇ ਮੁੱਲ ਨਹੀਂ ਲੈਂਦਾ। ਯਾਦ ਰੱਖੋ ਜੇ ਇਹ ਸਤਿਗੁਰੂ ਸੁੱਖਾਂ ਦਾ ਦਾਤਾ ਹੈ, ਇਹ ਕਦੇ ਮੁੱਲ ਨਹੀਂ ਲੈਂਦਾ। ਮਤ ਸੋਚਿਓ ਨੰਗੇ ਪੈਰੀ ਆਉਣ ਤੇ ਖੁਸ਼ ਹੋ ਜਾਏਗਾ, ਮਤ ਸੋਚਿਓ ਵਰਤ ਰੱਖਣ ਤੇ ਖੁਸ਼ ਹੋ ਜਾਏਗਾ। ਨਹੀਂ ਉਹ ਪਿਆਰਿਆ, ਜੇ ਤੈਨੂੰ ਪਤਾ ਹੁੰਦਾ ਫਿਰ ਇਹਨਾਂ ਕਬਰਾਂ ਤੇ ਜਾ ਕੇ ਨਾ ਭਟਕਦਾ, ਫਿਰ ਤੈਨੂੰ ਪਤਾ ਹੁੰਦਾ ਮੇਰਾ ਸੁਖਦਾਤਾ ਕੌਣ ਹੈ, ਮੇਰਾ ਗੁਰੂ ਕੌਣ ਹੈ। ਸਾਡੀ ਤਾਂ ਇੱਕ ਇੱਕ ਗੱਲ ਦੇ ਉੱਤੇ ਡਾਕਾ ਪਿਆ ਹੋਇਆ, ਰੱਬ ਜਾਣੇ ਅਸੀਂ ਕਦੋਂ ਸਮਝਾਂਗੇ। ਮੈਂ ਬਾਹਰ ਵੀ ਵੇਖਣਾ, ਅੰਮ੍ਰਿਤਸਰ ਸਾਹਿਬ ਸ਼ਹਿਰ ਜਾਂ ਜਿਹੜੇ ਸਿੱਖੀ ਦੇ ਸ਼ਹਿਰ ਨੇ ਉਹਨਾਂ 'ਚ ਵੇਖਣਾ, ਟੀ ਸ਼ਰਟਾਂ ਟੰਗੀਆਂ ਹੁੰਦੀਆਂ ਨੇ, ਛੋਟੇ ਛੋਟੇ ਕਮੀਜ਼ ਟੰਗੇ ਹੁੰਦੇ ਨੇ, ਛੋਟੇ ਛੋਟੇ ਬੱਚਿਆਂ ਦੇ ਦਿਮਾਗ ਵਿੱਚ ਬਾੜ ਦਿੱਤਾ। ਬਾਪੂ ਕਹਿੰਦਾ ਟੈਨਸ਼ਨ ਨਾ ਲੈ ਤੂੰ ਐਸ਼ ਕਰ, ਬੜੀ ਛਾਵਾਂ 'ਚ ਤੁਸੀਂ ਪਾਏ ਹੋਏ ਦੇਖੇ ਹੋਣਗੇ। ਉਹ ਮੈਂ ਬੇਨਤੀ ਕਰਾਂ, ਇਹ ਨਾ ਦੇਖੋ ਬਾਪੂ ਕਹਿੰਦਾ ਤੂੰ ਐਸ਼ ਕਰ, ਕਦ ਐਸ਼ ਕਰਨ ਵਾਲੇ ਨਸ਼ਿਆਂ ਵਿੱਚ ਲੱਗ ਜਾਂਦੇ ਨੇ, ਕਦ ਐਸ਼ ਕਰਨ ਵਾਲੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੁੱਟਣ ਲੱਗ ਪੈਂਦੇ ਨੇ, ਤੂੰ ਇਹ ਦੇਖ ਕੇ ਦੇ। ਬਾਪੂ ਕਹਿੰਦਾ ਤੂੰ ਸਹਿਜ ਪਾਠ ਕਰਿਆ ਕਰ, ਬਾਪੂ ਕਹਿੰਦਾ ਤੂੰ ਸੇਵਾ ਕਰਿਆ ਕਰ, ਬਾਪੂ ਕਹਿੰਦਾ ਦਰਬਾਰ ਸਾਹਿਬ ਜਾਇਆ ਕਰ, ਬਾਪੂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜਿਆ ਕਰ, ਬਾਪੂ ਕਹਿੰਦਾ ਚੰਗੀ ਪੜ੍ਹਾਈ ਕਰਿਆ ਕਰ, ਬਾਪੂ ਕਹਿੰਦਾ ਸਿਮਰਨ ਕਰਿਆ ਕਰ, ਬਾਪੂ ਕਹਿੰਦਾ ਲੋਕਾਂ ਦੇ ਦੁੱਖਾਂ ਨੂੰ ਚੋੜੀ ਚ ਪਵਾਇਆ ਕਰ। ਉਹ ਮੇਰਾ ਬਾਪੂ ਐਵੇਂ ਨਹੀਂ ਜੇ ਕਹਿੰਦਾ ਜੋ ਦੇਖ ਦੇਖ ਕੇ ਤੁਸੀਂ ਸਾਡੇ ਬੱਚਿਆਂ ਨੂੰ ਕੁਰਾਹੇ ਪਾਈ ਜਾਂਦੇ ਹੋ। ਮੇਰਾ ਬਾਪੂ ਤੇ ਕਹਿੰਦਾ ਤੇਰਾ ਜੀਵਨ ਹੋਵੇ ਬਾਬੇ ਬੁੱਢੇ ਵਰਗਾ, ਮੇਰਾ ਬਾਪੂ ਤੇ ਕਹਿੰਦਾ ਤੇਰਾ ਜੀਵਨ ਹੋਵੇ ਅਜੀਤ ਸਿੰਘ ਜੁਝਾਰ ਸਿੰਘ ਵਰਗਾ, ਮੇਰਾ ਬਾਪੂ ਤੇ ਕਹਿੰਦਾ ਤੇਰਾ ਜੀਵਨ ਹੋਵੇ ਬਾਬਾ ਫਤਿਹ ਸਿੰਘ ਵਰਗਾ, ਤੇਰਾ ਬਚਪਨ ਵੀ ਗੁਰੂ ਨਾਲ ਜੁੜਿਆ ਹੋਵੇ। ਮੇਰਾ ਬਾਪੂ ਨਹੀਂ ਕਹਿੰਦਾ ਤੂੰ ਐਸ਼ ਕਰ, ਮੇਰਾ ਬਾਪੂ ਤੇ ਕਹਿੰਦਾ ਉਹ ਗੁਰੂ ਸ਼ਬਦ ਨਾਲ ਜੁੜ ਸਿੱਖਾ ਤੇਰਾ ਜੀਵਨ ਆਏ। ਮੈਂ ਖਿਆਲ ਰੱਖਿਓ ਜੇ, ਮੈਂ ਬੇਨਤੀ ਕਰਾਂ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਦਾਤਾ ਹਰ ਸਾਰੇ ਸੁੱਖਾਂ ਦਾ ਦਾਤਾ ਹੈ, ਇਹ ਕਦੇ ਮੈਨੂੰ ਭਟਕਣ ਨਹੀਂ ਦਿੰਦਾ ਜੀ।
ਹਰ ਇੱਕ ਰੰਗ ਮੇਰਾ ਮਨ ਰਾਤਾ,
ਮੇਰਾ ਮਨ ਪਰਮੇਸ਼ਰ ਦੇ ਰੰਗ ਵਿੱਚ ਗੁਰੂ ਦੇ ਪਿਆਰ ਵਿੱਚ ਰੰਗਿਆ ਗਿਆ ਜੀ।
ਹਰ ਹਰ ਮਹਾਂਪੁਰਖ ਗੁਰ ਮਿਲੋ,
ਮੈਨੂੰ ਹਰੀ ਦਾ ਮਹਾਂਪੁਰਖ ਯਾਦ ਰੱਖੋ ਜੇ। ਮਹਾਂਪੁਰਸ਼ ਗੁਰਬਾਣੀ ਵਿੱਚ ਸ਼ਬਦ ਨਹੀਂ ਆਇਆ ਇੱਕ ਵਾਰੀ ਵੀ, ਮਹਾਂਪੁਰਖ ਸ਼ਬਦ ਆਇਆ। ਪੁਰਖ ਤੋਂ ਭੁਲੇਖਾ ਨਾ ਪੈ ਜਾਏ, ਇਸ ਲਈ ਪੁਰਖ ਸ਼ਬਦ ਸਤਿਗੁਰੂ ਜੀ ਨੇ ਮੂਲ ਮੰਤਰ ਵਿੱਚ ਰੱਖ ਦਿੱਤਾ। ਕਰਤਾ ਪੁਰਖ, ਮੈਨੂੰ ਕਿਹੜਾ ਪੁਰਖ ਮਿਲੋ, ਕਿਸੇ ਬੰਦੇ ਨਾਲ ਨਾ ਜੋੜ ਦੇਵੀ। ਮਹਾਂਪੁਰਸ਼ ਸ਼ਬਦ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਮੇਰੇ ਤੇ ਕਿਰਪਾ ਕਰੋ, ਮੈਨੂੰ ਉਹ ਪੁਰਖ ਕਰਤਾ ਪੁਰਖ ਜਿਹੜਾ ਉਹਦੇ ਵਰਗਾ ਗੁਰੂ ਮਿਲਾਪ ਕਰਵਾਵੋ ਜੀ।
ਗੁਰ ਨਾਨਕ ਨਾਮ ਸੁਖ ਹੋਈ ਰਾਮ,
ਮੈਨੂੰ ਤੇ ਗੁਰੂ ਦੇ ਅੰਮ੍ਰਿਤ ਬੋਲਾਂ ਵਿੱਚੋਂ ਹੀ ਸਦੀਵੀ ਸੁੱਖ ਮਿਲਣਾ। ਗੁਰੂ ਕਿਰਪਾ ਕਰੇ, ਮੈਨੂੰ ਸਮਝ ਲੱਗ ਜਾਏ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵਿਸਾਰੇ ਹੈ, ਹੱਥ ਜੋੜ ਬੇਨਤੀ ਕਰਾਂ ਗੁਰੂ ਅੱਗੇ, ਅਰਦਾਸ ਕਰਿਓ ਜੇ। ਉਹ ਦਰਬਾਰ ਸਾਹਿਬ ਪ੍ਰਕਾਸ਼ ਕਰਨ ਵਾਲੇ ਆ, ਮੇਰੇ ਹਿਰਦੇ ਚ ਵੀ ਪ੍ਰਕਾਸ਼ ਕਰਦੇ, ਮੇਰਾ ਅੰਦਰ ਕਿਤੇ ਗੁਰੂ ਤੋਂ ਸੱਖਣਾ ਨਾ ਰਹਿ ਜੇ। ਸਾਚੀ ਲਿਵੈ ਬਿਨ ਦੇਨ ਮਾਣੀ, ਦੇਨ ਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਜੇ ਇਹਦੇ ਅੰਦਰ ਪ੍ਰਕਾਸ਼ ਨਾ ਹੋਇਆ, ਇਹ ਖਾਲੀ ਰਹਿ ਜਾਣਾ। ਮੇਰਾ ਦਿਆ ਦਾਤਿਆ, ਮੇਰੇ ਤੇ ਕਿਰਪਾ ਕਰ, ਮੈਨੂੰ ਸਮਝ ਦੇ, ਮੇਰੇ ਅੰਦਰ ਵੀ ਪ੍ਰਕਾਸ਼ ਹੋ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਜਿੰਨਾ ਵੀ ਸ਼ੁਕਰ ਕਰਾਂ, ਮੇਰੇ ਕੋਲ ਜ਼ਬਾਨ ਨਹੀਂ ਮੈਂ ਸ਼ਬਦ ਕਹਿ ਸਕਾਂ। ਦਾਤੇ ਦੀ ਬੜੀ ਮਿਹਰ ਹੁੰਦੀ ਹੈ, ਇਹ ਆਪਣੇ ਚਰਨਾਂ ਵਿੱਚ ਬੁਲਾ ਲੈਂਦੇ ਨੇ। ਸੰਗਤ ਦਾ ਧੰਨਵਾਦ, ਸਨਮਾਨਯੋਗ ਸਿੰਘ ਸਾਹਿਬਾਨ ਜੀ ਹੋਰਾਂ ਦਾ ਧੰਨਵਾਦ, ਬੜਾ ਹੀ ਪਿਆਰ ਦਿੰਦੇ ਨੇ। ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਧੰਨਵਾਦੀ ਹੈ। ਆਪਣੇ ਬੱਚੇ ਦਾ ਧੰਨਵਾਦੀ, ਜਿਹੜੇ ਰੋਜ਼ ਬਦਲ ਬਦਲ ਕੇ ਭਾਵੇਂ ਆਉਂਦੇ ਨੇ ਪਰ ਬੜੀ ਮਿੱਠੀ ਰਸਨਾ ਵਿੱਚ ਗੁਰੂ ਕੇ ਅੰਮ੍ਰਿਤ ਬੋਲ ਸਾਨੂੰ ਸਰਵਣ ਕਰਵਾਉਂਦੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ। ਸਮਾਪਤੀ ਦੀਆਂ ਪੰਕਤੀਆਂ ਪੜ੍ਹੀਏ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।